एक ओंकार सतनाम कर्ता पुरुष निरभो निर्वैर अकाल मुहूर्त अजोने सैभं गुरुप्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जो दयाल दीनानाथ मया करो शरीर स्वस्थ खीण समय सिमरंत नानक राम दामोदर माधवे गुरु रूप सत्संग जीओ फतेह प्रवान करनी वाहिगुरु जी का खालसा वाहिगुरु जी की फतेह। आलम विद्वान ऐसा कहते हैं कि संसार दा सारे दा सारा इतिहास दो तरह के मनुखां दे आले दुआले परिक्रमा करता है। सारा इतिहास दो तरह के मनुखां दा ही है, दो मनुखां दा नहीं दो तरह के मनुखां दा, चाहे वह किसी मुल्क का इतिहास है चाहे वह किसी कौम का इतिहास है। इतिहास सारे का सारा दो तरह के मनुखां दे ही आले दुआले घूमता परिक्रमा करता। प्रथम श्रेणी उन्हां दी जिन्हां ने जगत को कुछ दिता है, कुछ भी दिता है, कला दिती है, ज्ञान दिता है, समर्था दिती है, स्वतंत्रता दिती है, शक्ति दिती है, रब्बी गुण दिते ने, कुछ भी दिता है, जेड़ा जितना ज्यादा दे सके है, इतिहास के पन्नियां उत्ते इतना छा गया। ये पहली श्रेणी। दूजी तरह के मनुख जो इतिहास के छाए हुए ने जिन्होंने खोया है जितना ज्यादा खोया है जितना ज्यादा लुटिया है इतिहास के पन्नियां ते छाए हुए ने। हुण मैं अर्ज करा जो खो नहीं सकया जो दे नहीं सकया इतिहास के पन्नियां दे च नहीं है, ऐसे मनुखां दा कोई इतिहास नहीं। तर्क खड़ी होवेगी देण वालियां दा इतिहास है खोण वालियां दा क्यों है। जे राम दी कथा है तो राक्षसां दी रावण दी कथा भी है। जे इतिहास दे श्री कृष्ण छाए हुए ने तो कंस भी मौजूद है, जरासिंध भी मौजूद है, दुर्योधन भी मौजूद है। जे इतिहास दे पन्नियां दे उत्ते मुहम्मद साहब हैगे ने, हसन ते हुसैन है, तो ਤਾਂ ਮੈਂ ਅਰਜ਼ ਕਰਾਂ ਯਜ਼ੀਦ ਵੀ ਛਾਇਆ ਹੋਇਆ ਜਿਹਨੇ ਉਸਦੇ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ ਸੀ। ਇਤਿਹਾਸ ਜੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹੈ ਤਾਂ ਬਾਬਰ ਦਾ ਵੀ ਹੈ, ਬਾਬਰ ਵੀ ਛਾਇਆ ਹੋਇਆ ਇਤਿਹਾਸ 'ਤੇ। ਅਗਰ ਇਤਿਹਾਸ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਹੈ ਤਾਂ ਇਤਿਹਾਸ ਜਹਾਂਗੀਰ ਦਾ ਵੀ ਹੈ। ਅਗਰ ਇਤਿਹਾਸ ਗੁਰੂ ਤੇਗ ਬਹਾਦਰ ਸਾਹਿਬ ਅਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹੈ, ਉਤਨਾ ਹੀ ਇਤਿਹਾਸ ਔਰੰਗਜ਼ੇਬ ਦਾ ਵੀ ਹੈ, ਸੂਬਾ ਸਰਹੰਦ ਦਾ ਵੀ ਹੈ। ਹੈਰਾਨਗੀ ਹੋਵੇਗੀ, ਜਿਨ੍ਹਾਂ ਨੇ ਜਗਤ ਨੂੰ ਦਿੱਤਾ ਹੈ, ਸਾਹਿਤਕਾਰਾਂ ਨੇ, ਇਤਿਹਾਸਕਾਰਾਂ ਨੇ, ਕਲਮ ਦੇ ਧਨੀਆਂ ਨੇ, ਦਿਮਾਗ ਦੇ ਧਨੀਆਂ ਨੇ, ਉਹਨਾਂ ਦੇ ਉੱਤੇ ਮਿਹਨਤ ਕੀਤੀ ਹੈ, ਉਹਨਾਂ ਦੀ ਜੀਵਨ ਸ਼ੈਲੀ ਲਿਖੀ ਹੈ, ਖੋਣ ਵਾਲਿਆਂ ਦੀ ਕਿਉਂ ਲਿਖੀ ਹੈ? ਹਲਾਕੂ ਦਾ ਵੀ ਇਤਿਹਾਸ ਹੈ, ਚੰਗੇਜ਼ ਖਾਨ ਦਾ ਵੀ ਇਤਿਹਾਸ ਹੈ, ਹਿਟਲਰ ਦਾ ਵੀ ਇਤਿਹਾਸ ਹੈ ਜੋ 2.5 ਕਰੋੜ ਬੰਦਿਆਂ ਦਾ ਕਾਤਲ ਹੈ। ਇਤਿਹਾਸ ਵਿੱਚ ਇਹ ਵੀ ਛਾਏ ਹੋਏ ਨੇ। ਦਰਅਸਲ ਦੇਣ ਵਾਸਤੇ ਕੋਈ ਸਮਰਥਾ ਅਤੇ ਸ਼ਕਤੀ ਚਾਹੀਦੀ ਹੈ, ਕੋਲ ਹੀ ਕੁਛ ਨਹੀਂ ਤੇ ਦੇਗਾ ਕੀ ਖਾਕ। ਸ਼ਕਤੀਸ਼ਾਲੀ ਮਨੁੱਖ ਹੀ ਜਗਤ ਨੂੰ ਕੁਛ ਦੇ ਸਕਦਾ ਹੈ। ਧਿਆਨ ਨਾਲ ਸੁਣਨਾ, ਸ਼ਕਤੀਸ਼ਾਲੀ ਮਨੁੱਖ ਹੀ ਕੁਛ ਖੋ ਸਕਦਾ ਹੈ। ਦੇਣ ਵਾਸਤੇ ਸ਼ਕਤੀ ਚਾਹੀਦੀ ਹੈ, ਖੋਣ ਵਾਸਤੇ ਵੀ ਸ਼ਕਤੀ ਚਾਹੀਦੀ। ਕਮਜ਼ੋਰ ਮਨੁੱਖ ਜਗਤ ਨੂੰ ਕੁਛ ਵੀ ਨਹੀਂ ਦੇ ਸਕਦਾ, ਕਮਜ਼ੋਰ ਮਨੁੱਖ ਜਗਤ ਕੋਲੋਂ ਕੁਛ ਖੋ ਵੀ ਨਹੀਂ ਸਕਦਾ। ਇਸ ਵਾਸਤੇ ਕਮਜ਼ੋਰ ਮਨੁੱਖ, ਕਮਜ਼ੋਰ ਕੌਮਾਂ, ਕਮਜ਼ੋਰ ਦੇਸ਼ ਇਤਿਹਾਸ ਵਿੱਚ ਕੋਈ ਖਾਸ ਥਾਂ ਨਹੀਂ ਰੱਖਦੇ, ਉਹਨਾਂ ਦੀ ਕੋਈ ਜਗ੍ਹਾ ਨਹੀਂ ਹੁੰਦੀ। ਜੋ ਦੇ ਵੀ ਨਹੀਂ ਸਕੇ ਅਤੇ ਖੋ ਵੀ ਨਹੀਂ ਸਕੇ। ਦੇਣ ਵਾਸਤੇ ਵੀ ਸ਼ਕਤੀ ਚਾਹੀਦੀ ਹੈ, ਖੋਣ ਵਾਸਤੇ ਵੀ ਸ਼ਕਤੀ ਚਾਹੀਦੀ ਹੈ। ਸ਼ਕਤੀਹੀਣ ਮਨੁੱਖ ਨਾ ਜਗਤ ਨੂੰ ਕੁਛ ਦੇ ਸਕਦਾ, ਨਾ ਜਗਤ ਦੇ ਕੋਲੋਂ ਕੁਛ ਖੋ ਸਕਦਾ। ਮਨੁੱਖ ਸ਼ਕਤੀ ਤੋਂ ਪ੍ਰਭਾਵਿਤ ਹੈ, ਦੂਰ ਕਿਉਂ ਜਾਈਏ? ਕਈ ਦਫ਼ਾ ਦਾਸ ਨੇ ਅਰਜ਼ ਕੀਤੀ ਹੈ, ਪਰਮਾਤਮਾ ਵੀ ਇੱਕ ਸ਼ਕਤੀ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਲਿਖੀ ਹੋਈ ਇਹ ਅਰਦਾਸ ਜੋ ਪੰਥ ਪ੍ਰਚਲਿਤ ਹੈ, ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ, ਭਗਵਤੀ ਮੇਨ ਸ਼ਕਤੀ, ਪ੍ਰਥਮ ਸ਼ਕਤੀ। ਪਰਮਾਤਮਾ ਕੋਈ ਵਿਅਕਤੀ ਨਹੀਂ ਹੈ, ਸ਼ਕਤੀ ਹੈ। ਚਲੋ ਮੈਂ ਦੁਹਰਾ ਦੇ, ਅਗਰ ਵਿਅਕਤੀ ਮੰਨੋਗੇ ਤਾਂ ਜਨਮ ਵੀ ਮੰਨਣਾ ਪਏਗਾ, ਜਨਮ ਮੰਨ ਲਓਗੇ ਤੇ ਮਰਨ ਵੀ ਮੰਨਣਾ ਪਏਗਾ। ਕੋਈ ਐਸਾ ਜਨਮ ਨਹੀਂ ਜੋ ਮਰਨ ਨਾਲ ਜੁੜੇ ਹੋਏ ਨੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ, ਆ ਜਨਮ ਹੈ, ਆ ਮਰਨ ਹੈ। ਅਗਰ ਵਿਅਕਤੀ ਮੰਨ ਲਓਗੇ ਤਾਂ ਉਹਦੇ ਮਾਂ ਬਾਪ ਵੀ ਮੰਨਣੇ ਪੈਣਗੇ, ਮਾਂ ਬਾਪ ਮੰਨ ਲੈ ਤਾਂ ਜਾਤ ਪਾਤ ਵੀ ਮੰਨਣੀ ਪਏਗੀ। ਸਾਹਿਬ ਕਹਿੰਦੇ ਨਾ ਤਾਤ ਹੈ, ਨਾ ਮਾਤ ਹੈ, ਨਾ ਜਾਤ ਹੈ, ਨਾ ਪਾਤ ਹੈ, ਗੁਰੂ ਗੋਬਿੰਦ ਸਿੰਘ। ਅਗਰ ਉਸਨੂੰ ਵਿਅਕਤੀ ਮੰਨ ਲਓਗੇ ਤਾਂ ਉਹਦਾ ਕੋਈ ਰੰਗ ਅਤੇ ਰੂਪ ਵੀ ਮੰਨਣਾ ਪਏਗਾ। ਮਹਾਰਾਜ ਕਹਿੰਦੇ ਨਾ ਅਰੂਪ ਹੈ, ਅਨੂਪ ਹੈ, ਕੋਈ ਰੂਪ ਨਹੀਂ, ਕੋਈ ਆਕਾਰ ਨਹੀਂ। ਅਗਰ ਉਸਨੂੰ ਵਿਅਕਤੀ ਮੰਨ ਲਓਗੇ ਤਾਂ ਉਹਦਾ ਕੋਈ ਮਜ਼ਹਬ ਵੀ ਮੰਨਣਾ ਪਏਗਾ। ਪਰਮਾਤਮਾ ਹਿੰਦੂ ਹੋਵੇਗਾ ਜਾਂ ਮੁਸਲਿਮ ਹੋਵੇਗਾ ਜਾਂ ਸਿੱਖ ਹੋਵੇਗਾ ਜਾਂ ਕ੍ਰਿਸਚਨ ਹੋਵੇਗਾ, ਪਰਮਾਤਮਾ ਯਹੂਦੀ ਹੋਵੇਗਾ ਜਾਂ ਪਾਰਸੀ ਹੋਵੇਗਾ, ਜੈਨੀ ਹੋਵੇਗਾ ਜਾਂ ਬੋਧੀ ਹੋਵੇਗਾ, ਅਗਰ ਉਸਨੂੰ ਵਿਅਕਤੀ ਮੰਨਦੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਮਰ ਵਾਕ ਆਪ ਕਹਿੰਦੇ ਨੇ, ਨਮਸਤੰ ਅਮਜਵੇ, ਨਮਸਤਸਤ ਅਜਵੇ, ਨਮਸਕਾਰ ਏ ਪ੍ਰਭੂ ਤੈਨੂੰ, ਤੇਰਾ ਕੋਈ ਮਜ਼ਹਬ ਨਹੀਂ, ਕੋਈ ਮਜ਼ਹਬ ਨਹੀਂ। ਬੜੇ ਧਿਆਨ ਨਾਲ ਸੁਣਨਾ, ਜਾਪ ਸਾਹਿਬ ਬੜੀ ਅਮਰ ਬਾਣੀ ਹੈ, ਦਿਲ ਦੀ ਗਹਿਰਾਈਆਂ ਨਾਲ ਪੜੋਗੇ ਜਾਪ ਸਾਹਿਬ ਕਰਤੇ ਪੁਰਖ ਨਾਲ ਜੋੜ ਦੇਗਾ, ਐਸੀ ਅਮਰ ਬਾਣੀ ਹੈ। ਨਮਸਤੰ ਅਮਜਵੇ, ਨਮਸਕਾਰ ਏ ਪ੍ਰਭੂ ਤੈਨੂੰ, ਤੇਰਾ ਕੋਈ ਮਜ਼ਹਬ ਨਹੀਂ। ਨਮਸਤੰ ਅਮਜਵੇ, ਨਮਸਤਸਤ ਅਜਵੇ। ਅਗਰ ਉਸਨੂੰ
ਵਿਅਕਤੀ ਮਨ ਲਈਏ ਧਿਆਨ ਦੇਣਾ ਤਾਂ ਵਿਅਕਤੀ ਇੱਕ ਸਮੇਂ 'ਚ ਇੱਕੋ ਹੀ ਥਾਂ 'ਤੇ ਆਉਂਦਾ। ਤੁਸੀਂ ਗੁਰਦੁਆਰਾ ਸਾਹਿਬ ਦੇ 'ਚ ਬੈਠੇ ਹੋ, ਆਪਣੇ ਘਰ ਨਹੀਂ ਹੋ। ਦਾਸ ਇੱਥੇ ਸਤਿਗੁਰ ਦੀ ਹਜ਼ੂਰੀ ਸਟੇਜ 'ਤੇ ਬੈਠਾ, ਇਸ ਤੋਂ ਇਲਾਵਾ ਹੋਰ ਮੈਂ ਕਿਧਰੇ ਵੀ ਨਹੀਂ ਹਾਂ। ਅਗਰ ਪਰਮਾਤਮਾ ਵਿਅਕਤੀ ਹੈ, ਉਹ ਕਿਸੇ ਗੁੱਠੇ 'ਚ ਕਿਸੇ ਸੱਚਖੰਡ ਦੇ 'ਚ ਬੈਠਾ ਹੋਵੇਗਾ, ਸੱਤਵੇਂ ਆਸਮਾਨ 'ਤੇ ਬੈਠਾ ਹੋਵੇਗਾ ਜਾਂ ਸੱਤਵੇਂ ਪਾਤਾਲ ਦੇ 'ਚ ਹੋਵੇਗਾ, ਕਮ ਸੇ ਕਮ ਇੱਥੇ ਬੈਂਕੋਕ ਦੇ 'ਚ ਤਾਂ ਕੋਈ ਨਹੀਂ, ਇੱਥੇ ਤਾਂ ਕੋਈ ਨਹੀਂ, ਅਗਰ ਉਹ ਵਿਅਕਤੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਤੂੰ ਸਭਨੇ ਥਾਂਈ ਜਿੱਥੇ ਹੋ ਜਾਈ ਸਾਚਾ ਸਿਰਜਨ ਹਾਰ ਜਿਓ। ਤੂੰ ਤੇ ਵਿਆਪਕ ਹੈ ਸਾਰੀ ਥਾਂ 'ਤੇ, ਤੂੰ ਸਾਰੀ ਥਾਂ 'ਤੇ ਵਿਅਕਤੀ ਨਹੀਂ ਹੋ ਸਕਦਾ, ਸ਼ਕਤੀ ਹੋ ਸਕਦੀ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਅਗਰ ਉਹ ਸ਼ਕਤੀ ਹੈ ਤਾਂ ਉਸਦਾ ਕੋਈ ਨਾ ਕੋਈ ਤੇ ਰਚੇਤਾ ਹੋਵੇਗਾ, ਕੋਈ ਨਾ ਕੋਈ ਤੇ ਬਣਾਵਣ ਵਾਲਾ ਹੋਵੇਗਾ। ਚਲੋ ਮਾਂ ਬਾਪ ਨਹੀਂ ਤੇ ਨਾ ਸਹੀ, ਜ਼ਾਤ ਪਾਤ ਨਹੀਂ ਤੇ ਨਾ ਸਹੀ, ਕਿਸੇ ਨੇ ਬਣਾਇਆ ਹੋਵੇਗਾ। ਧਿਆਨ ਨਾਲ ਸੁਣਨਾ, ਸਾਹਿਬ ਕਹਿੰਦੇ ਨੇ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ। ਤੂੰ ਅਕ੍ਰਿਤ ਹੈ, ਕਿਸੇ ਦੀ ਕ੍ਰਿਤ ਨਹੀਂ ਹੈ, ਇਸ ਵਾਸਤੇ ਅੰਮ੍ਰਿਤ ਹੈ, ਅੰਮ੍ਰਿਤਤ ਹੈ। ਅਗਰ ਤੂੰ ਕਿਸੇ ਦੀ ਕ੍ਰਿਤ ਹੈ, ਤੈਨੂੰ ਕਿਸੇ ਨੇ ਬਣਾਇਆ, ਫਿਰ ਤੈਨੂੰ ਕੋਈ ਮਿਟਾ ਵੀ ਸਕਦਾ, ਜੋ ਬਣਾ ਸਕਦਾ ਹੈ ਮਿਟਾ ਵੀ ਸਕਦਾ ਹੈ। ਕਿਉਂਕਿ ਤੂੰ ਅਕ੍ਰਿਤ ਹੈ, ਤੇਰਾ ਕੋਈ ਕਰਤਾ ਨਹੀਂ ਹੈ, ਤੂੰ ਅਕ੍ਰਿਤ ਹੈ, ਵਿਆਪਕ ਹੈ। ਅਗਰ ਉਸਨੂੰ ਵਿਅਕਤੀ ਮੰਨੀਏ ਤਾਂ ਦੋ ਨੁਕਤੇ ਹੋਰ ਵੀ ਸੁਣ ਲੈਣਾ, ਫਿਰ ਮੰਨਣਾ ਪਏਗਾ ਉਹ ਪਰਮਾਤਮਾ ਇਸਤਰੀ ਹੋਵੇਗਾ ਜਾਂ ਪੁਰਸ਼ ਹੋਵੇਗਾ, ਦੋਹਾਂ ਦੇ 'ਚ ਇੱਕ ਰੂਪ ਤੇ ਹੋਵੇਗਾ ਨਾ ਉਸਦਾ, ਧਿਆਨ ਦੇਣਾ। ਕਿਉਂਕਿ ਵਿਅਕਤੀ ਦੇ ਦੋ ਰੂਪ ਨੇ, ਵਿਅਕਤੀ ਪੁਰਸ਼ ਵੀ ਹੈ, ਵਿਅਕਤੀ ਇਸਤਰੀ ਵੀ ਹੈ। ਅਗਰ ਪਰਮਾਤਮਾ ਵਿਅਕਤੀ ਹੈ ਤਾਂ ਜਾਂ ਫਿਰ ਪੁਰਸ਼ ਹੋਵੇਗਾ ਜਾਂ ਫਿਰ ਇਸਤਰੀ ਹੋਵੇਗਾ। ਤੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਸਰਵਨ ਕਰੋ। ਪਾਤਸ਼ਾਹ ਕਹਿੰਦੇ ਨੇ, ਸੁਨ ਮੰਡਲ ਇੱਕ ਜੋਗੀ ਵੈਸੇ, ਸੁਨ ਮੰਡਲ ਜਦ ਮਨ ਨਿਰਵਿਚਾਰ ਹੋ ਜਾਏ, ਵਿਚਾਰ ਸਾਰੇ ਸ਼ਾਂਤ ਹੋ ਜਾਣ, ਉਸ ਨਿਰਵਿਚਾਰ ਅਵਸਥਾ ਦੇ 'ਚ ਨਿਰੰਕਾਰ ਜਿਹਦਾ ਕੋਈ ਆਕਾਰ ਨਹੀਂ, ਉਹ ਝਲਕਦਾ ਹੋਇਆ ਦਿਖਾਈ ਦਿੰਦਾ। ਦਰਅਸਲ ਸਾਡੇ ਵਿਚਾਰਾਂ ਦੇ ਬੱਦਲ ਉਸ ਸੂਰਜ ਨੂੰ ਦ੍ਰਿਸ਼ਮਾਨ ਨਹੀਂ ਹੋਣ ਦਿੰਦੇ, ਵਿਚਾਰਾਂ ਦੀਆਂ ਕਾਲੀਆਂ ਬਦਲੀਆਂ ਛਾਈਆਂ ਰਹਿੰਦੀਆਂ ਨੇ, ਔਰ ਉਹ ਪਰਮ ਪ੍ਰਕਾਸ਼ ਸਾਥੋਂ ਓਲੇ ਰਹਿੰਦਾ। ਜੈਸੇ ਸਾਡੇ ਇਹ ਵਿਚਾਰ ਇੱਕ ਪਾਸੇ ਆਉਂਦੇ ਨੇ, ਨਿਰੰਕਾਰ ਹੀ ਨਿਰੰਕਾਰ। ਸੁਨ ਮੰਡਲ, ਸੁਨ ਆਪਦੀ ਗਿਆਤਲੀ ਅਰਜ਼ ਕਰਾਂ, ਜਿਹਦਾ ਸੁਨ ਦੇ 'ਚ ਆਸਨ ਹੋ ਜਾਏ ਉਹਨੂੰ ਕਹਿੰਦੇ ਨੇ ਸੰਨਿਆਸੀ। ਸੰਨਿਆਸੀ ਦਾ ਮਤਲਬ ਕੀ? ਸੰਨਿਆਸ ਦਾ ਮਤਲਬ ਕੀ? ਸੁਨ ਦੇ 'ਚ ਆਸਨ। ਸੁਨ ਸਮਾਰ ਅਨਹਦ ਤੈ ਨਾਦ, ਕਹਿਣ ਨਾ ਜਾਈ ਅਚਰਜ ਬਿਸਵਾਦ। ਤੋ ਮੈਂ ਅਰਜ਼ ਕਰਾਂ, ਪਰਮਾਤਮਾ ਇੱਕ ਸ਼ਕਤੀ ਹੈ, ਮਨੁੱਖ ਸ਼ਕਤੀ ਤੋਂ ਪ੍ਰਭਾਵਿਤ ਹੈ। ਸ਼ਕਤੀਸ਼ਾਲੀ ਮਨੁੱਖ ਜਗਤ ਨੂੰ ਕੁਛ ਦੇ ਸਕਦਾ ਹੈ, ਸ਼ਕਤੀਸ਼ਾਲੀ ਮਨੁੱਖ ਜਗਤ ਕੋਲੋਂ ਕੁਛ ਖੋ ਸਕਦਾ ਹੈ, ਕਮਜ਼ੋਰ ਮਨੁੱਖ ਨਾ ਖੋ ਸਕਦਾ ਹੈ, ਕਮਜ਼ੋਰ ਮਨੁੱਖ ਨਾ ਦੇ ਸਕਦਾ ਹੈ। ਇਸ ਵਾਸਤੇ ਇਤਿਹਾਸ ਦੇ ਤਾਕਤਵਰ ਸ਼ਕਤੀ ਛਾਈ ਹੋਈ ਹੈ, ਔਰ ਪਰਮਾਤਮਾ ਵੀ ਇੱਕ ਸ਼ਕਤੀ ਹੈ, ਪਰਮ ਸ਼ਕਤੀ ਹੈ। ਸੁਨ ਮੰਡਲ ਇੱਕ ਜੋਗੀ ਵੈਸੇ, ਨਾਰ ਨਾ ਪੁਰਖ ਕਹੋ ਕੋ ਕੈਸੇ, ਉਹ ਇਸਤਰੀ ਤੇ ਪੁਰਸ਼ ਨਹੀਂ ਹੈ। ਫਿਰ ਕੀ ਹੈ? ਤ੍ਰਿਭਵਨ ਜੋਤ ਰਹੇ ਲਿਵਲਾਈ, ਸੁਰ ਨਰ ਨਾਥ ਸਚੇ ਸਰਨਾਈ। ਤਾਂ ਹੁਣ ਮੈਂ ਅਰਜ਼ ਕਰਾਂ, ਦੁਨੀਆਂ ਦਾ ਸਾਰੇ ਦਾ ਸਾਰਾ ਇਤਿਹਾਸ ਦੋ ਤਰ੍ਹਾਂ ਦੇ ਮਨੁੱਖਾਂ ਦਾ, ਤੀਜੇ ਮਨੁੱਖ ਦਾ ਕੋਈ ਇਤਿਹਾਸ ਨਹੀਂ। ਜੋ ਜਗਤ ਨੂੰ ਜਿਤਨਾ ਜ਼ਿਆਦਾ ਦੇ ਸਕਿਆ ਸੰਸਾਰ ਵਿੱਚ ਇਤਿਹਾਸ ਦੇ ਪੰਨਿਆਂ 'ਤੇ ਉਤਨਾ ਛਾ ਗਿਆ। ਸ਼ਕਤੀ ਦਿੱਤੀ ਹੋਵੇ, ਕਲਾ ਦਿੱਤੀ ਹੋਵੇ, ਗਿਆਨ ਦਿੱਤਾ ਹੋਵੇ, ਗੁਣ ਦਿੱਤੇ ਹੋਵਣ, ਸੁਤੰਤਰਤਾ ਦਿੱਤੀ ਹੋਵੇ, ਸ਼ਕਤੀ ਦਿੱਤੀ ਹੋਵੇ, ਮੋਕਸ਼ ਦਿੱਤਾ ਹੋਵੇ, ਕੁਛ ਵੀ ਦਿੱਤਾ ਹੋਵੇ, ਪਦਾਰਥ ਦਿੱਤੇ ਹੋਣ, ਧਨ ਸੰਪਦਾ ਦਿੱਤੀ ਹੋਵੇ, ਜਿਤਨਾ ਜ਼ਿਆਦਾ ਦੇ ਸਕਿਆ ਇਤਿਹਾਸ ਦੇ ਪੰਨਿਆਂ 'ਤੇ ਉਤਨਾ ਛਾ ਗਿਆ, ਉਤਨਾ ਛਾ ਗਿਆ। ਔਰ ਜੋ ਜਿਤਨਾ ਜ਼ਿਆਦਾ ਖੋ ਸਕਿਆ ਇਤਿਹਾਸ ਦੇ ਪੰਨਿਆਂ 'ਤੇ ਉਤਨਾ ਜ਼ਿਆਦਾ ਛਾ ਗਿਆ। ਮੈਂ ਫਿਰ ਅਰਜ਼ ਕਰਾਂ, ਤਰਕ ਖੜੀ ਹੋਵੇਗੀ, ਦੇਣ ਵਾਲਿਆਂ ਦਾ ਇਤਿਹਾਸ ਹੈ, ਪੜ੍ਹਦੇ ਹਾਂ ਅਸੀਂ, ਲੇਕਿਨ ਹੈਰਾਨਗੀ ਦੀ ਗੱਲ ਹੈ, ਇਤਿਹਾਸਕਾਰਾਂ ਨੇ, ਕਲਮ ਦੇ ਧਨੀਆਂ ਨੇ, ਦਿਮਾਗ ਦੇ ਧਨੀਆਂ ਨੇ, ਜਿਨ੍ਹਾਂ ਨੇ ਖੋਇਆ ਉਹਨਾਂ ਦਾ ਇਤਿਹਾਸ ਕਿਉਂ ਲਿਖਿਆ? ਮੈਂ ਫਿਰ ਅਰਜ਼ ਕਰਾਂ, ਕਮਜ਼ੋਰ ਮਨੁੱਖ ਨਾ ਕੁਛ ਦੇ ਸਕਦਾ, ਕਮਜ਼ੋਰ ਮਨੁੱਖ ਨਾ ਹੀ ਕੁਛ ਖੋ ਸਕਦਾ। ਬੜੇ ਧਿਆਨ ਦੇਣਾ, ਨਾ ਹੀ ਕਮਜ਼ੋਰ ਮਨੁੱਖ ਜਗਤ ਨੂੰ ਕੁਛ ਦੇ ਸਕਦਾ, ਹੈ ਹੀ ਨਹੀਂ ਹੱਥ ਦੇ 'ਚ ਕੁਛ, ਤੇ ਦੇਗਾ ਕਿ? ਔਰ ਹੱਥ ਦੇ 'ਚ ਕੋਈ ਸ਼ਕਤੀ ਨਹੀਂ ਹੈ ਤੇ ਖੋਏਗਾ ਕਿਸ ਤਰ੍ਹਾਂ? ਦੇਣ ਵਾਸਤੇ ਵੀ ਸ਼ਕਤੀ ਚਾਹੀਦੀ ਹੈ, ਖੋਣ ਵਾਸਤੇ ਵੀ ਸ਼ਕਤੀ ਚਾਹੀਦੀ ਹੈ। ਮਨੁੱਖ ਸ਼ਕਤੀ ਤੋਂ ਪ੍ਰਭਾਵਿਤ ਹੈ, ਸ਼ਕਤੀਸ਼ਾਲੀ ਮਨੁੱਖਾਂ ਦਾ ਇਤਿਹਾਸ ਹੈ। ਹੁਣ ਦੂਜਾ ਨੁਕਤਾ, ਦੂਜਾ ਪੈਰਾ ਮੈਂ ਤੁਹਾਡੇ ਸਾਹਮਣੇ ਰੱਖਾਂ। ਇਹ ਜਿਹੜੇ ਦੇਣ ਵਾਲੇ ਨੇ, ਵਿਦਵਾਨਾਂ ਨੇ ਇਹਨਾਂ ਨੂੰ ਤਿੰਨ ਹਿੱਸਿਆਂ ਦੇ 'ਚ ਵੰਡਿਆ, ਭਗਤ, ਸੂਰਬੀਰ ਤੇ ਦਾਨੀ। ਇਹ ਤਿੰਨ ਨੇ। ਹੁਣ ਮੈਂ ਅਰਜ਼ ਕਰਾਂ, ਇਹ ਖੋਣ ਵਾਲਿਆਂ ਦੀਆਂ ਸ਼੍ਰੇਣੀਆਂ ਵੀ ਤਿੰਨ ਨੇ, ਕਾਤਲ, ਡਕੈਤ, ਦੁਰਾਚਾਰੀ, ਬਲਾਤਕਾਰੀ। ਦੇਣ ਵਾਲੇ ਵੀ ਤਿੰਨ ਨੇ, ਭਗਤ, ਸੂਰਬੀਰ ਤੇ ਦਾਨੀ। ਭਗਤ ਦਾ ਹੋਣਾ ਹੀ ਕਾਫੀ ਹੈ, ਇੱਕ ਫੁੱਲ ਖਿੜ ਗਿਆ ਆਲੇ ਦੁਆਲੇ ਨੂੰ ਮੁਅੱਤਰ ਕਰੇਗਾ, ਇੱਕ ਚੰਦਨ ਦਾ ਬੂਟਾ ਪੈਦਾ ਹੋ ਗਿਆ ਸਾਰੀ ਬਨਸਪਤੀ ਨੂੰ ਮੁਅੱਤਰ ਕਰੇਗਾ, ਕਿਸੇ ਸ਼ਹਿਰ ਦੇ 'ਚ ਇੱਕ ਭਗਤ ਪੈਦਾ ਹੋ ਗਿਆ ਸਾਰੇ ਸ਼ਹਿਰ ਦੀ ਫਿਜ਼ਾ ਧਾਰਮਿਕ ਬਣ ਜਾਏਗੀ। ਤਿੰਨ ਕੀ ਬਰਕਤ ਖਾਂ ਅਸੰਖ ਕਰੋੜੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਲੇਕਿਨ ਬਦਕਿਸਮਤੀ ਇਹ ਹੈ, ਹੁੰਦਾ ਤੇ ਹੈ ਚੰਦਨ ਪਰ ਹਰ ਜਗ੍ਹਾ ਨਹੀਂ ਆਉਂਦਾ, ਹੁੰਦਾ ਤੇ ਹੈ ਕੇਸਰ ਹਰ ਜਗ੍ਹਾ ਨਹੀਂ ਆਉਂਦਾ, ਹੁੰਦਾ ਤੇ ਹੈ ਸੰਤ ਭਗਤ ਹਰ ਸ਼ਹਿਰ ਦੇ 'ਚ ਨਹੀਂ ਆਉਂਦਾ, ਨਹੀਂ ਆਉਂਦਾ। ਹੁੰਦਾ ਤੇ ਹੈ ਕੇਸਰ ਮੇਰੇ ਪੜ੍ਹਨ ਦੇ 'ਚ ਆਇਆ, ਸਾਰੀ ਦੁਨੀਆ 'ਚ ਤਿੰਨ ਥਾਵਾਂ 'ਤੇ ਆਉਂਦਾ, ਕਸ਼ਮੀਰ ਦੇ 'ਚ ਆਉਂਦਾ, ਈਰਾਨ ਦੇ 'ਚ ਆਉਂਦਾ, ਸਪੇਨ ਦੇ 'ਚ ਆਉਂਦਾ। ਕਸ਼ਮੀਰ ਦੇ 'ਚ ਵੀ ਸਾਰੀ ਜਗ੍ਹਾ 'ਤੇ ਨਹੀਂ ਆਉਂਦਾ, ਪੰਪੋਸ਼ ਨਾਮ ਦਾ ਇੱਕ ਛੋਟਾ ਜਿਹਾ ਇਲਾਕਾ ਹੈ, ਉੱਥੇ ਆਉਂਦਾ। ਆਲੇ ਦੁਆਲੇ ਕਸ਼ਮੀਰ ਗੌਰਮੈਂਟ ਨੇ ਬੀਜ ਕੇ ਦੇਖਿਆ, ਨਹੀਂ ਆਉਂਦਾ। ਹਿਮਾਚਲ ਪ੍ਰਦੇਸ਼ ਨੇ ਵੀ ਬੜੀ ਕੋਸ਼ਿਸ਼ ਕੀਤੀ, ਕਰੋੜਾਂ ਰੁਪਏ ਖਰਚ ਕੀਤੇ ਕੇਸਰ ਪੈਦਾ ਹੋਵੇ, ਨਹੀਂ ਹੋਵੇ, ਨਹੀਂ ਹੋਇਆ। ਈਰਾਨ ਦੇ 'ਚ ਵੀ ਇੱਕ ਛੋਟੇ ਜਿਹੇ ਇਲਾਕੇ 'ਚ ਅਸਫਾਨ ਦੇ 'ਚ ਪੈਦਾ ਹੁੰਦਾ ਹੈ, ਸਾਰੇ ਈਰਾਨ ਦੇ 'ਚ ਵੀ ਨਹੀਂ ਪੈਦਾ ਹੁੰਦਾ। ਸਪੇਨ ਦੇ 'ਚ ਵੀ ਇੱਕ ਨਿੱਕਾ ਜਿਹਾ ਕਸਬਾ ਹੈ, ਕਹਿੰਦੇ ਨੇ ਉੱਥੇ ਹੀ ਪੈਦਾ ਹੁੰਦਾ, ਆਲੇ ਦੁਆਲੇ ਉਹਨਾਂ ਨੇ ਵੀ ਬੀਜ ਕੇ ਦੇਖਿਆ, ਨਹੀਂ ਆਉਂਦਾ। ਹੁੰਦਾ ਤੇ ਹੈ ਕੇਸਰ ਸਾਰੀ ਜਗ੍ਹਾ ਨਹੀਂ ਆਉਂਦਾ, ਹੁੰਦਾ ਤੇ ਹੈ ਚੰਦਨ ਸਾਰੀ ਜਗ੍ਹਾ ਨਹੀਂ ਆਉਂਦਾ, ਸਮੁੱਚੇ ਸੰਸਾਰ ਦੇ 'ਚ ਕੇਵਲ ਭਾਰਤ ਦੇ 'ਚ ਆਉਂਦਾ, ਅਤੇ ਭਾਰਤ ਦੇ 'ਚ ਵੀ ਸਿਰਫ ਦੋ ਸੂਬਿਆਂ 'ਚ, ਕਰਨਾਟਕ ਅਤੇ ਤਾਮਿਲਨਾਡੂ, ਕਿਧਰੇ ਵੀ ਨਹੀਂ ਆਉਂਦਾ, ਔਰ ਕਿਧਰੇ ਵੀ ਨਹੀਂ ਆਉਂਦਾ, ਉੱਥੇ ਆਉਂਦਾ, ਉਸੇ ਜਗ੍ਹਾ 'ਤੇ ਆਉਂਦਾ। ਬਾਕੀ ਜਗ੍ਹਾ ਦੀ ਧਰਤੀ, ਆਬੋ ਹਵਾ ਚੰਦਨ ਦੇ ਅਨੁਕੂਲ ਨਹੀਂ ਹੈ, ਲਾ ਕੇ ਦੇਖਿਆ ਨਹੀਂ ਆਉਂਦਾ। ਬਾਕੀ ਜਗ੍ਹਾ ਦੀ ਧਰਤੀ ਕੇਸਰ ਦੇ ਅਨੁਕੂਲ ਨਹੀਂ ਹੈ, ਬੀਜ ਕੇ ਦੇਖਿਆ ਨਹੀਂ ਆਉਂਦਾ। ਇਹਨੂੰ ਮਿਰਜ਼ਾ ਗਾਲਿਬ ਨੇ ਆਪਣੇ ਆਲਮਾਨਾ ਢੰਗ ਨਾਲ ਜਿਵੇਂ ਬਿਆਨ ਕੀਤਾ ਹੈ, ਮੈਂ ਤੁਹਾਨੂੰ ਉਹ ਵੀ ਸਰਵਣ ਕਰਾ ਦਿਆਂ। ਉਹ ਕਹਿੰਦਾ, ਮੁਹੱਬਤ ਕੇ ਲੀਏ ਕੁਛ ਖਾਸ ਦਿਲ مخصوص ہوتے ہیں. اردو فارسی جڑے جانتے ہونگے انہوں کی پکڑے چ گل آوے گی. محبت کے لیے کچھ خاص دل مخصوص ہوتے ہیں, یہ وہ نغمہ ہے جو ہر ساز پہ گایا نہیں جاتا. یہ وہ نغمہ ہے جو ہر ساز پہ گایا نہیں جاتا. محبت اصل میں مخمور وہ راز حقیقت ہے, سمجھ میں آ گیا ہے پھر بھی سمجھایا نہیں جاتا. کہندا ہے ربی پیار دا نغمہ ہر دل دے ساز دے چو نہیں نکلتا, ایک وشیش دل چاہیدا ہے. ہوندا تے ہے کیسر, کوئی وشیش دھرتی چاہیدی ہے. ہوندا تے ہے چندن, کچھ وشیش واتاورن چاہیدا ہے. ربی پیار پیدا تے ہوندا ہے پر کوئی وشیش دل دماغ چاہیدا ہے, ہر جگہ نہیں ہوندا. ہن دوسرا نقطہ بھی سن لینا, ایک ایک پیرا میں تھوڑے سامنے رکھی جانا. ہر شہر دے چوٹی دے دھنوان ہوندے نے, دھنوانہ تو کوئی شہر خالی نہیں ہے. ہر شہر دے چوٹی دے راجنیتک ہوندے نے, راجنیتکاں تو کوئی شہر خالی نہیں ہے. ہر شہر دے انجینئر ہوندے نے, ڈاکٹر ہوندے نے, لائر ہوندے نے, سائنٹسٹ ہوندے نے, کلاکار ہوندے نے, کبھی ہوندے نے, فلاسفر ہوندے نے, دارشنک ہوندے نے, ہر شہر دے چوندے نے. میں دعوے نال کہنا ہر شہر دے سنت نہیں آؤں, ہر شہر دے بھگت نہیں ہوگا, ہر شہر دے چوٹی دے دھنوان ہوندے نے, ہر شہر دے چوٹی دے راجنیتک ہوندے نے, ہر شہر دے کلاکار ہوندے نے, دارشنک فلاسفر ہوندے نے, سائنٹسٹ ہوندے نے, لائر ڈاکٹر ہوندے نے, ہر شہر دے سنت نہیں آؤں, ہر شہر دے بھگت نہیں آؤں. بھگت تے ایک ہی کافی ہے, سارے شہر دی فضا دھارمک بن جاتی. भगत कबीर कहते ने, कबीर सो मुख धन है, जय मुख कहिए राम, देही किसकी बापुरी पवित्र होए गो ग्राम. इस देही दी गल छड़ो, सारा शहर धार्मिक फिजा विच लबरेज हो जाता है. कोई एक अद संत होवे ते सही, भगत होवे ते सही. मैं जिन्हां कोल गुरबाणी व्याकरण पढ़दा रहा, वह अपने अनुभव के आधार पर मैं दसदे रहे, जिदी सुरत शब्द नाल जुड़ जाए, उहदी वाइब्रेशन उहदियां तरंगां घट तो घट 10 मील तक प्रभावित कर दिया. मैनू इंज कहिंदे सी कबीर. कहिंदे ने देही दी गल छड्डो, सारा शहर पावन हो जांदा, सारे शहर दे विच ओ फिजा ओ लहरां جد لوگاں نال ٹکراندیاں نے, انہاں دے اندروں بھی دھارمک بھاوناواں پیدا ہوندیاں نے. ٹھیک ہے میں سینٹ نہیں لایا, پر کسے نے لایا ہوا ہے, پر ہوا دے جھونکیاں کر کے خوشبو مینوں بھی آ گئی ہے. ٹھیک ہے میرے ایک گھر وچ چندن نہیں ہے, پر کدھرے لگیا ہوا ہے چندن دا بوٹا, ہوا دے جھونکیاں نال اودی فضا مینوں بھی معطر کر گئی ہے. میرے گھر دے نہیں ہے, کسی ہور جگہ چندن سے ہی, پر ہوا دے جھونکیاں تے اودی مہک اسوار ہو کے آئی ہے, مینوں بھی متر کر گئی ہے. کدی کدی اچن چیت جو دھارمک لہراں منک دے اندر پیدا ہو جاندیاں نے, کسی سنت بھگت دیاں لہراں ٹکرا جاندیاں نے. اے بھی میں عرض کر دیاں, بھگت بنا منگیا ہی دان دے ہی جاندا ہے, دے ہی جاندا ہے. او دا ہونا ہی کافی ہے, خدا ہونا ہی کافی. پھل شور شرابہ نہیں کرتا, مہک ونڈن لگیا. سورج ڈھنڈورا نہیں پٹتا, میرے کول روشنی لے لو, روشنی لے لو, میں روشنی دے رہا دے رہا. بڑی خاموشی نال چاننا ونڈی جاندا ہے, بڑی خاموشی نال پھل مہک ونڈی جاندے نے. بھگت چپ ہے, ਉਹਦੀਆਂ ਤਰੰਗਾਂ ਸਾਰੇ ਜਗਤ ਨੂੰ ਪ੍ਰਭਾਵਿਤ ਕਰੀ ਜਾਂਦੀਆਂ ਨੇ, ਕਰੀ ਜਾਂਦੀਆਂ ਨੇ. ਤੋ ਮਹਾਰਾਜ ਕਹਿੰਦੇ ਨੇ ਭਗਤ ਦੇਣ ਵਾਲਿਆਂ ਦਾ ਇਤਿਹਾਸ. ਪ੍ਰਥਮ ਸ਼੍ਰੇਣੀ ਚ ਆਉਂਦਾ ਹੈ ਭਗਤ, ਦੂਜਾ ਕੌਣ? ਸੂਰਬੀਰ। ਇਹ ਆਪਣੀ ਜਾਨ ਨਿਛਾਵਰ ਕਰ ਦਿੰਦਾ ਕਮਜ਼ੋਰ ਤੇ। ਜੋ ਕਮਜ਼ੋਰ ਦੀ ਬਾਂਹ ਪਕੜ ਲਵੇ ਉਹਨੂੰ ਸੂਰਬੀਰ ਕਹਿੰਦੇ ਨੇ। ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ। ਇੱਥੇ ਦੀਨ ਦੇ ਅਰਥ ਕੀ ਕਰੋਗੇ? ਇਹ ਦੀਨ ਸ਼ਬਦ ਸੰਸਕ੍ਰਿਤ ਦਾ, ਇਹਦੇ ਅਰਥ ਨੇ ਨਿਮਾਣਾ, ਨਿਤਾਣਾ, ਕਮਜ਼ੋਰ। ਦੀਨ ਸ਼ਬਦ ਅਰਬੀ ਫਾਰਸੀ ਦਾ ਹੋਵੇ, ਉਰਦੂ ਦਾ ਹੋਵੇ, ਇਹਦੇ ਅਰਥ ਬਣਦੇ ਨੇ ਮਜ਼ਹਬ ਧਰਮ। ਦੀਨ ਵਿਸਾਰੇ ਓਰੇ ਦੀਵਾਨੇ, ਦੀਨ ਵਿਸਾਰੇ ਓਰੇ, ਇੱਥੇ ਦੀਨ ਦੇ ਅਰਥ ਧਰਮ ਹੈ। ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਇੱਥੇ ਦੀਨ ਦੇ ਅਰਥ ਕਮਜ਼ੋਰ, ਲਾਗਰ, ਨਿਮਾਣਾ, ਤਮਣ। ਜੋ ਕਮਜ਼ੋਰ ਦੀ ਬਾਂਹ ਤੋੜ ਦੇਵੇ ਜ਼ਾਲਮ ਹੈ, ਜੋ ਕਮਜ਼ੋਰ ਦੀ ਬਾਂਹ ਪਕੜ ਲਵੇ ਸੂਰਬੀਰ ਹੈ, ਸੂਰਬੀਰ ਹੈ। ਸੰਸਾਰ ਦੇ ਵਿੱਚ ਕਮਜ਼ੋਰ ਦਾ ਪੱਖ ਕੋਈ ਵਿਰਲਾ ਹੀ ਲੈਂਦਾ ਹੈ। ਇਹ ਵੀ ਮੈਂ ਅਰਜ਼ ਕਰ, ਕਮਜ਼ੋਰ ਦੇ ਪੱਖ ਵਿੱਚ ਕੌਣ ਖੜਾ ਹੁੰਦਾ? ਕਸ਼ਮੀਰ ਦਾ ਬ੍ਰਾਹਮਣ ਕਮਜ਼ੋਰ ਹੋ ਗਿਆ ਸੀ, ਸਾਰੇ ਭਾਰਤ ਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੋਂ ਬਿਨਾਂ ਕਿਸੇ ਨੇ ਬਾਂਹ ਨਹੀਂ ਪਕੜੀ, ਉਹਨਾਂ ਨੇ ਪਕੜੀ। ਕੋਈ ਮਹਾਨ ਸੂਰਬੀਰ ਬਹਾਦਰ, ਤੇਗ ਬਹਾਦਰ, ਕੋਈ ਬਹਾਦਰ ਹੀ ਬਾਂਹ ਪਕੜ ਸਕਦਾ, ਕਮਜ਼ੋਰ ਬਾਂਹ ਨਹੀਂ ਪਕੜ ਸਕਦਾ। ਸੰਤ ਤੇ ਬੜੇ ਸਨ, ਆਪਣੇ ਆਪ ਨੂੰ ਭਗਤ, ਯੋਗੀ, ਸੰਨਿਆਸੀ ਕਹਿਲਾਉਣ ਵਾਲੇ ਬੜੇ ਸਨ, ਪਰ ਕਮਜ਼ੋਰ ਦੀ ਬਾਂਹ ਪਕੜਨ ਵਾਲੇ ਤੇ ਕੇਵਲ ਧੰਨ ਗੁਰੂ ਤੇਗ ਬਹਾਦਰ ਸਾਹਿਬ। ਸੂਰਬੀਰ ਕਿਸ ਨੂੰ ਕਹਿੰਦੇ ਨੇ? ਜੋ ਕਮਜ਼ੋਰ ਦੀ ਬਾਂਹ ਪਕੜ ਲਵੇ ਅਤੇ ਕਮਜ਼ੋਰ ਦੀ ਖਾਤਰ ਆਪਣੇ ਆਪ ਨੂੰ ਨਿਛਾਵਰ ਕਰ ਦੇਵੇ, ਕੁਰਬਾਨ ਕਰ ਦੇਵੇ। ਸ਼ੇਖ ਸ਼ਰਫ ਸੂਫੀ ਫਕੀਰ ਦੇ ਪੋਤਰੇ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇੱਕ ਪ੍ਰਸ਼ਨ ਕੀਤਾ ਸੀ। ਫਕੀਰੀ ਚੀਸਤ ਜਨਮ ਸਾਖੀ ਦੇ ਬੋਲ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਨਮ ਸਾਖੀ, ਉਹਦੇ ਬੋਲ। ਫਕੀਰੀ ਚੀਸਤ, ਫਕੀਰੀ ਕਿਸ ਨੂੰ ਕਹਿੰਦੇ ਨੇ? ਫਕੀਰ ਕੌਣ ਹੈ? ਉੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ੇਖ ਸ਼ਰਫ ਸੂਫੀ ਫਕੀਰ ਦੇ ਪੋਤਰੇ ਨੂੰ ਸਮਝਾਉਂਦਿਆਂ ਹੋਇਆਂ ਕਹਿੰਦੇ ਨੇ, ਇਬਤਦਾਏ ਫਕੀਰੀ ਫਨਾ ਅਸਤ, ਇੰਤਹਾਏ ਫਕੀਰੀ ਬਕਾਸਤ। ਕਿਸੇ ਉੱਚੇ ਆਦਰਸ਼ ਲਈ ਆਪਣੇ ਆਪ ਨੂੰ ਮਿਟਾ ਦੇਣਾ, ਕੁਰਬਾਨ ਕਰ ਦੇਣਾ, ਹਮੇਸ਼ਾ ਲਈ ਅਮਰ ਤੱਤ ਦੇ ਵਿੱਚ ਲੀਨ ਹੋ ਜਾਣਾ, ਬਸ ਇਸੇ ਨੂੰ ਫਕੀਰੀ ਕਹਿੰਦੇ। ਹੋਰ ਕਿਸ ਨੂੰ ਫਕੀਰ ਕਹਿੰਦੇ? ਹੋਰ ਕਿਸ ਨੂੰ ਸੰਤ ਕਹਿੰਦੇ? ਦੁਨੀਆਂ ਵਿੱਚ ਕਹਿੰਦੇ ਨੇ ਹਰ ਮਨੁੱਖ ਨੂੰ ਹੀਰੇ ਦੀ ਪਰਖ ਨਹੀਂ ਆਉਂਦੀ। ਵੇਚਣ ਵਾਸਤੇ ਹੀਰਾ ਲੈ ਗਿਆ ਸੀ ਮਰਦਾਨਾ, ਕਿਸੇ ਨੇ ਕਿਹਾ ਦੋ ਮੂਲੀਆਂ ਲੈ ਲੈ, ਕਿਸੇ ਨੇ ਕਿਹਾ ਦੋ ਲੱਡੂ ਲੈ ਲੈ ਹਲਵਾਈ ਦੀ ਦੁਕਾਨ 'ਤੇ ਗਿਆ। ਪਰ ਸਾਲਸ ਰਾਏ ਜੌਹਰੀ ਕੋਲ ਗਿਆ, ਉਹਨੇ ਥੈਲੀ ਅੱਗੇ ਰੱਖ ਦਿੱਤੀ, ਕਹਿਣ ਲੱਗੇ ਨਜ਼ਰਾਨਾ ਹੈ, ਮੁੱਲ ਨਹੀਂ ਹੈ। ਤੇ ਜੇ ਹੀਰੇ ਦੀ ਹਰ ਇੱਕ ਨੂੰ ਸਮਝ ਨਹੀਂ, ਜੋ ਇੱਕ ਪੱਥਰ ਹੈ ਚਮਕਦਾ ਹੋਇਆ, ਗੁਸਤਾਖੀ ਮਾਫ, ਸੰਤ ਦੀ ਹਰ ਇੱਕ ਨੂੰ ਸਮਝ ਨਹੀਂ ਹੈ। ਪਖੰਡ ਦੀ ਸਮਝ ਹੋਵੇਗੀ, ਸੰਤ ਦੀ ਸਮਝ ਨਹੀਂ ਹੈ। ਇਹਦੇ ਉੱਤੇ ਮੈਂ ਜਿਹੜੀ ਦਲੀਲ ਦੇਣਾ ਉਹਨਾਂ ਧਿਆਨ ਨਾਲ ਸੁਣ ਲੈਣਾ। ਇੱਕ ਬੱਚੇ ਨੂੰ ਕੀ ਪਤਾ ਜਵਾਨੀ ਕੀ ਆਉਂਦੀ ਹੈ? ਭਾਵੇਂ ਜਵਾਨ ਉਹਦਾ ਪਿਓ ਹੋਵੇ, ਭਾਵੇਂ ਜਵਾਨ ਉਸਦਾ ਬਿਰਾ ਹੋਵੇ, ਭਾਵੇਂ ਜਵਾਨਾਂ ਨੂੰ ਉਹ ਦੇਖਦਾ ਹੈ, ਪਰ ਇੱਕ ਮਾਸੂਮ ਬੱਚੇ ਨੂੰ ਕੁਛ ਵੀ ਨਹੀਂ ਪਤਾ ਜਵਾਨੀ ਕੀ ਹੈ, ਜਵਾਨ ਦੀ ਵਾਸ਼ਨਾ ਕੀ ਹੈ, ਜਵਾਨ ਦੀ ਉਮੰਗ ਕੀ ਹੈ, ਜਵਾਨ ਦੀ ਤਰੰਗ ਕੀ। ਇੱਕ ਬੱਚੇ ਨੂੰ ਕੀ ਪਤਾ? ਜਵਾਨ ਹੋ ਕੇ ਹੀ ਪਤਾ ਚੱਲਦਾ ਹੈ ਜਵਾਨੀ ਕੀ ਹੈ। ਔਰ ਇੱਕ ਜਵਾਨ ਨੂੰ ਕੀ ਪਤਾ ਬੁਢੇਪਾ ਕੀ ਆਉਂਦਾ, ਬੁਢੇਪਾ ਕੀ ਆਉਂਦਾ? ਭਾਵੇਂ ਬੁੱਢਾ ਉਹਦਾ ਪਿਤਾ ਹੋਵੇ, ਉਹਦਾ ਦਾਦਾ ਹੋਵੇ, ਭਾਵੇਂ ਬੁੱਢੇ ਉਹਦੇ ਸਾਹਮਣੇ ਬੈਠੇ ਹੋਣ, ਪਰ ਇੱਕ ਜਵਾਨ ਨੂੰ ਕੀ ਪਤਾ ਬੁਢੇਪਾ ਕੀ ਹੁੰਦਾ, ਉਹਦੀ ਕਮਜ਼ੋਰੀ ਕੀ ਹੈ, ਮਜਬੂਰੀ ਕੀ ਹੈ, ਬੁਢੇਪੇ ਦੀਆਂ ਖੂਬੀਆਂ ਕੀ ਨੇ, ਮਹਾਨਤਾ ਕੀ ਹੈ? ਇੱਕ ਜਵਾਨ ਨੂੰ ਕੀ ਪਤਾ? ਬੁੱਢੇ ਹੋ ਕੇ ਹੀ ਪਤਾ ਚੱਲਦਾ ਬੁਢੇਪਾ ਕੀ ਹੈ। ਗੁਸਤਾਖੀ ਮਾਫ, ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਹੁੰਦੀ ਹੈ, ਮਰਨਾ ਕੀ ਹੁੰਦਾ, ਮੌਤ ਕੀ ਆਉਂਦੀ ਹੈ? ਭਾਵੇਂ ਲਾਸ਼ਾਂ ਉਸਨੇ ਸੈਂਕੜੇ ਦੇਖੀਆਂ ਹੋਣ, ਭਾਵੇਂ ਸੈਂਕੜੇ ਮੁਰਦਿਆਂ ਨੂੰ ਮੋਢੇ 'ਤੇ ਚੁੱਕ ਕੇ ਸ਼ਮਸ਼ਾਨ ਘਾਟ ਲੈ ਕੇ ਆਵੇ, ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਆਉਂਦੀ ਹੈ, ਮਰ ਕੇ ਹੀ ਪਤਾ ਚੱਲਦਾ ਮੌਤ ਕੀ ਆਉਂਦੀ ਹੈ। ਦਰਅਸਲ ਸੰਤ ਹੋ ਕੇ ਹੀ ਪਤਾ ਚੱਲਦਾ ਸੰਤ ਕਿਹਨੂੰ ਕਹਿੰਦੇ, ਉਂਝ ਨਹੀਂ ਪਤਾ ਚੱਲਦਾ। ਇਹ ਬੜ ਊਚਾ ਹੋਵੇ ਕੋਏ, ਇਸ ਊਚੇ ਕੋ ਜਾਣੇ ਸੋਏ। ਕਿਸੇ ਵਕਤ ਮੈਂ ਖੋਲਾਂਗਾ ਤੁਹਾਡੇ ਸਾਹਮਣੇ, ਰੱਬ ਵਰਗਾ ਸੁਭਾਅ ਪ੍ਰਾਪਤ ਕਰਕੇ ਹੀ ਪਤਾ ਚੱਲਦਾ ਹੈ ਰੱਬ ਕਿਹਨੂੰ ਕਹਿੰਦੇ ਨੇ, ਪਰਮਾਤਮਾ ਕਿਹਨੂੰ ਕਹਿੰਦੇ ਨੇ। ਇਹ ਵਡ ਊਚਾ ਹੋਵੇ ਕੋਏ, ਤਿਸ ਊਚੇ ਕੋ ਜਾਣੇ ਸੋਏ। ਜਿਸ ਦਿਨ ਮਨੁੱਖ ਸਚਿਆਰ ਹੋ ਜਾਂਦਾ ਹੈ ਉਹ ਦਿਨ ਸੱਚ ਦਾ ਪਤਾ ਚੱਲਦਾ, ਉਸ ਤੋਂ ਪਹਿਲੇ ਸੱਚ ਦਾ ਨਹੀਂ ਪਤਾ ਚੱਲਦਾ। ਕਬੀਰ ਕਹਿੰਦੇ ਨੇ, ਬਿਗਰਿਓ ਕਬੀਰਾ ਰਾਮ ਦੁਹਾਈ, ਸਾਚ ਭਇਓ ਅਨ ਕਤੇ ਨਾ ਜਾਈ। ਕਬੀਰ ਕਹਿੰਦੇ ਨੇ, ਸੰਤਾਂ ਦੀ ਸੰਗਤ ਕਰਕੇ ਮੈਂ ਸੱਚ ਹੋ ਗਿਆ, ਸਾਚ ਭਇਓ ਮੈਂ ਤੇ ਸੱਚ ਹੋ ਗਿਆ। ਹੁਣ ਸੱਚ ਤੇ ਪਰਮਾਤਮਾ ਹੈ, ਕਬੀਰ ਕਹਿੰਦੇ ਨੇ ਆਪਾਂ ਵੀ ਸੱਚ ਹੋ ਗਏ। ਠੀਕ ਹੈ ਆਪਾਂ ਬੂੰਦ ਸੀ, ਕਬੀਰ ਕਹਿੰਦੇ ਨੇ ਬੂੰਦ ਸੀ, ਪਰ ਹੁਣ ਆਪਾਂ ਸਾਗਰ ਹਾਂ, ਹੁਣ ਸਾਗਰ ਦੇ ਚਲੀਨ ਹੋ ਗਏ, ਹੁਣ ਅਸੀਂ ਬੂੰਦ ਨਹੀਂ ਰਹੇ। ਭਾਵੇਂ ਮੈਂ ਕਬੀਰ ਸੀ ਪਰ ਹੁਣ ਮੈਂ ਸੱਚ ਦੇ ਚਲੀਨ ਹੋ ਕੇ ਸੱਚ ਹੋ ਗਿਆ, ਹੁਣ ਮੈਂ ਕਬੀਰ ਨਹੀਂ ਰਿਹਾ, ਹੁਣ ਤੇ ਮੈਂ ਸੱਚ ਹੋ ਗਿਆ। ਸਾਚ ਭਇਓ ਅਨ ਕਥੇ ਨਾ ਜਾਈ, ਸੱਚ ਦੇ ਚ ਲੀਨ ਹੋ ਕੇ ਹੀ ਪਤਾ ਚੱਲਦਾ ਸੱਚ ਕੀ ਹੈ, ਪਰਮਾਤਮਾ ਹੋ ਕੇ ਹੀ ਪਤਾ ਚੱਲਦਾ ਪਰਮਾਤਮਾ ਕੀ ਹੈ, ਸੰਤ ਹੋ ਕੇ ਹੀ ਪਤਾ ਚੱਲਦਾ ਸੰਤ ਬਣਾ ਕੀ ਹੈ। ਇਸ ਤੋਂ ਪਹਿਲੇ ਮਨੁੱਖ ਧੋਖਾ ਖਾਂਦਾ ਰਹੇਗਾ, ਖਾਂਦਾ ਹੀ ਰਹੇਗਾ, ਖਾਂਦਾ ਹੀ ਰਹੇਗਾ। ਇਸ ਵਾਸਤੇ ਸਤਿਗੁਰਾਂ ਨੇ ਸਾਨੂੰ ਇਸ ਤਰ੍ਹਾਂ ਦੀ ਖੋਜ ਤੋਂ ਮਨਾ ਕਰ ਦਿੱਤਾ। ਸੁਰਤ ਨੂੰ ਸ਼ਬਦ ਨਾਲ ਜੋੜੋ, ਸੰਤ ਹੋ ਜਾਓਗੇ ਤਾਂ ਫਿਰ ਪਤਾ ਚੱਲ ਜਾਏਗਾ ਸੰਤ ਕਿਹਨੂੰ ਕਹਿੰਦੇ ਨੇ। ਸਿੱਖ ਦਾ ਸਨਮਾਨ ਕਰੀ ਜਾਓ, ਕੋਈ ਗੱਲ ਵੱਖਰੀ, ਉਹ ਗੱਲ ਵੱਖਰੀ ਹੈ। ਸੰਤ ਬਣ ਕੇ ਤੁਹਾਨੂੰ ਪਤਾ ਚੱਲ ਜਾਏਗਾ ਸੰਤ ਕੌਣ ਹੈ। ਇਹ ਵਡ ਊਚਾ ਹੋਵੇ ਕੋਏ, ਇਸ ਊਚੇ ਕੋ ਜਾਣੇ ਸੋਏ। ਗੁਰਬਾਣੀ ਦੀਆਂ ਪੰਕਤੀਆਂ ਮੈਂ ਤੁਹਾਡੇ ਸਾਹਮਣੇ ਜੋ ਹੈ ਰੱਖਦਾ ਪਿਆ। ਤੋ ਭਗਤ ਸੰਸਾਰ ਦੇ ਚ ਭਗਤੀ ਦੀਆਂ ਲਹਿਰਾਂ ਛੋੜਦਾ, ਸੂਰਬੀਰ ਕਮਜ਼ੋਰ ਦੀ ਬਾਂਹ ਪਕੜਦਾ। ਦਾਨੀ ਜਿੱਥੇ ਜਿੱਥੇ ਲੋੜ ਹੈ ਆਪਣੇ ਧਨ ਨੂੰ ਖਰਚ ਕਰਦਾ, ਸ਼ੋਮ ਨਹੀਂ ਕਰ ਸਕਦਾ ਦੇਣ ਦੀ ਬਿਰਤੀ। ਹੁਣ ਮੈਂ ਅਰਜ਼ ਕਰਾਂ, ਇਹ ਦੇਣ ਵਾਲੇ ਤਿੰਨ ਤਰ੍ਹਾਂ ਦੇ ਨੇ, ਭਗਤ, ਸੂਰਬੀਰ ਤੇ ਦਾਨੀ। ਖੋਣ ਵਾਲੇ ਵੀ ਤਿੰਨ ਤਰ੍ਹਾਂ ਦੇ ਨੇ, ਡਕੈਤ, ਕਾਤਲ ਤੇ ਦੁਰਾਚਾਰੀ। ਅਗਰ ਕੋਈ ਬੰਦਾ ਕਹੇ ਮੈਂ ਖਤਰੇ ਦੇ ਚਾਂ, ਤਾਂ ਖਤਰਾ ਤਿੰਨ ਥਾਵਾਂ 'ਤੇ ਆਉਂਦਾ, ਚੌਥੀ ਥਾਂ 'ਤੇ ਕੋਈ ਖਤਰਾ ਨਹੀਂ। ਜਾਨ ਨੂੰ ਖਤਰਾ, ਮਾਲ ਨੂੰ ਖਤਰਾ, ਇੱਜ਼ਤ ਆਬਰੂ ਅਸਮਤ ਨੂੰ ਖਤਰਾ। ਹੋਰ ਕੀ ਖਤਰਾ ਹੁੰਦਾ, ਹੋਰ ਕਿਹੜਾ ਖਤਰਾ ਹੁੰਦਾ, ਹੋਰ ਕੋਈ ਖਤਰਾ ਨਹੀਂ ਆਉਂਦਾ। ਜੋ ਜਾਨ ਲਈ ਖਤਰਾ ਬਣ ਜਾਏ ਕਾਤਲ, ਜੋ ਮਾਲ ਲਈ ਖਤਰਾ ਬਣ ਜਾਏ ਡਕੈਤ, ਜੋ ਇੱਜ਼ਤ ਆਬਰੂ ਲਈ ਖਤਰਾ ਬਣ ਜਾਏ ਬਲਾਤਕਾਰੀ, ਦੁਰਾਚਾਰੀ। ਤਾਂ ਮੈਨੂੰ ਕਹਿਣ ਦੇਣਾ, ਇਤਿਹਾਸ ਭਗਤਾਂ ਦਾ ਹੈ ਜਾਂ ਡਕੈਤਾਂ ਦਾ? ਇਤਿਹਾਸ ਸੂਰਬੀਰਵਾਂ ਸੂਰਬੀਰਾਂ ਦਾ ਜਾਂ ਕਾਤਲਾਂ ਦਾ, ਜ਼ਾਲਮਾਂ ਦਾ? ਇਤਿਹਾਸ ਦਾਨੀਆਂ ਦਾ ਹੈ ਜਾਂ ਬਲਾਤਕਾਰੀਆਂ ਦਾ? ਇਤਿਹਾਸ ਦੇ ਵਿੱਚ ਇਹੀ ਛਾਏ ਹੋਏ ਨੇ। ਮੈਂ ਅਕਸਰ ਅਰਜ਼ ਕਰਦਾ ਹੁੰਦਾ, ਛੋਟਾ ਕਾਤਲ ਕਾਤਲ ਹੁੰਦਾ, ਵੱਡਾ ਕਾਤਲ ਡਿਕਟੇਟਰ ਕਹਿਲਾਉਂਦਾ, ਹੁਕਮਰਾਨ ਕਹਿਲਾਉਂਦਾ। 2.5 ਕਰੋੜ ਬੰਦਿਆਂ ਦਾ ਕਾਤਲ ਹੈ ਜੋ ਹੈ ਹਿਟਲਰ, ਕੋਈ ਉਸਨੂੰ ਕਾਤਲ ਨਹੀਂ ਕਹਿੰਦਾ, ਡਿਕਟੇਟਰ ਕਹਿੰਦਾ, ਹੁਕਮਰਾਨ ਕਹਿੰਦਾ। ਵੱਡੇ ਕਾਤਲ ਡਿਕਟੇਟਰ ਹੁੰਦੇ ਨੇ, ਛੋਟੇ ਕਾਤਲ ਕਾਤਲ ਹੁੰਦੇ ਨੇ। ਵੱਡੇ ਡਕੈਤ ਹੁਕਮਰਾਨ ਹੁੰਦੇ ਨੇ, ਛੋਟੇ ਡਕੈਤ ਡਕੈਤ ਹੁੰਦੇ ਨੇ। ਵੱਡੇ ਬਲਾਤਕਾਰੀ ਗੁਸਤਾਖੀ ਮਾਫ ਹੁਕਮਰਾਨ ਆਉਂਦੇ ਨੇ। ਜਦ ਮੈਂ ਇਸ ਤਰ੍ਹਾਂ ਦੀ ਕਥਾ ਕਰਦਾ, ਸਾਹਮਣੇ ਆ ਜਾਂਦੇ ਨੇ। ਨਿਜ਼ਾਮ ਹੈਦਰਾਬਾਦ ਦੀਆਂ 600 ਬੇਗਮਾਂ ਸਨ, ਇੱਕ ਮਹਾਰਾਜੇ ਦੀਆਂ 400 ਰਾਣੀਆਂ ਸਨ। ਇਸ ਵਕਤ ਮਰਾਕਸ਼ ਦੇ ਨਵਾਬ ਦੀਆਂ 1000 ਬੇਗਮਾਂ ਨੇ। ਔਰ ਬਲਾਤਕਾਰੀ ਕਿਸ ਨੂੰ ਕਹਿੰਦੇ ਨੇ, ਔਰ ਕੌਣ ਹੁੰਦਾ? ਵੱਡੇ ਬਲਾਤਕਾਰੀ ਨਵਾਬ ਸਾਹਿਬ ਆਉਂਦੇ ਨੇ, ਮਹਾਰਾਜਾ ਸਾਹਿਬ ਆਉਂਦੇ ਨੇ, ਛੋਟੇ ਬਲਾਤਕਾਰੀ ਬਲਾਤਕਾਰੀ ਆਉਂਦੇ ਨੇ, ਛੋਟੇ ਡਕੈਤ ਡਕੈਤ ਆਉਂਦੇ ਨੇ, ਵੱਡੇ ਡਕੈਤ ਹੁਕਮਰਾਨ ਆਉਂਦੇ ਨੇ। ਇਤਿਹਾਸ ਇਹਨਾਂ ਦੋ ਤਰ੍ਹਾਂ ਦੇ ਮਨੁੱਖਾਂ ਦਾ, ਖੋਣ ਵਾਲਿਆਂ ਦਾ, ਦੇਣ ਵਾਲਿਆਂ ਦਾ। ਹੁਣ ਦੂਸਰਾ ਨੁਕਤਾ ਸੁਣੋ, ਜਗਤ ਨੂੰ ਦੇਂਦਾ ਕੌਣ ਹੈ ਸੰਤੁਸ਼ਟ, ਖੋਂਦਾ ਕੌਣ ਹੈ ਅਸੰਤੁਸ਼ਟ। ਅਸੰਤੁਸ਼ਟ ਮਨੁੱਖ ਹੋਵੇਗਾ, ਅਸੰਤੁਸ਼ਟ ਮਨੁੱਖ ਹਰ ਜਗ੍ਹਾ 'ਤੇ ਦੁਖੀ ਆਉਂਦਾ ਹੈ। ਸੰਤੁਸ਼ਟ ਮਨੁੱਖ ਹਰ ਹਾਲਤ ਵਿੱਚ ਔਰ ਹਰ ਜਗ੍ਹਾ 'ਤੇ ਸੁਖੀ ਆਉਂਦਾ ਹੈ। ਮੈਂ ਪੜ੍ਹ ਰਿਹਾ ਸੀ ਇੱਕ ਸੂਫੀ ਫਕੀਰ ਦੀ ਲਿਖੀ ਹੋਈ ਕਹਾਣੀ। ਉਹਨੇ ਇੱਕ ਦਾਸਤਾਨ ਲਿਖੀ ਹੈ, ਮੁਕਤਸਰ ਛੋਟੇ ਰੂਪ ਵਿੱਚ ਮੈਂ ਬਿਆਨ ਕਰਾਂ। ਇੱਕ ਬਾਦਸ਼ਾਹ ਨੇ ਸੋਚਿਆ ਆਪਾਂ ਰਾਤ ਫਕੀਰ ਦੇ ਘਰ ਕੱਟਦੇ ਹਾਂ, ਦੇਖਦੇ ਹਾਂ ਕਿਵੇਂ ਰਹਿੰਦੇ ਨੇ, ਕਿਵੇਂ ਰਹਿੰਦੇ ਨੇ। ਫਕੀਰ ਦਾ ਇੱਕ ਛੋਟਾ ਜਿਹਾ ਆਸ਼ਰਮ ਸੀ, ਉਹਦੇ 'ਚ ਤਿੰਨ ਜੋਗੀਆਂ ਸਨ। ਦੋਹਾਂ ਦੇ 'ਚ ਉਹਦੇ ਚੇਲੇ ਰਹਿੰਦੇ ਸਨ, ਇੱਕ ਦੇ 'ਚ ਉਹ ਆਪ ਰਹਿੰਦਾ ਸੀ। ਸਾਧਨਾ ਕਰਦੇ ਸਨ, ਭਿਕਸ਼ਾ ਮੰਗ ਕੇ ਗੁਜ਼ਾਰਾ ਚੱਲਦਾ ਸੀ। ਮੁਲਕ ਦਾ ਬਾਦਸ਼ਾਹ ਆਇਆ ਅਤੇ ਫਕੀਰ ਨੂੰ ਕਹਿੰਦਾ, ਮੈਂ ਰਾਤ ਅੱਜ ਤੁਹਾਡੇ ਕੋਲ ਕੱਟਣੀ, ਅੱਜ ਦੀ ਰਾਤ ਮੈਂ ਤੁਹਾਡੇ ਇਸ ਆਸ਼ਰਮ ਦੇ 'ਚ ਰਹਿਣਾ। ਅਸੀਂ ਆਸ਼ਰਮ ਕਹਿੰਦੇ ਹਾਂ, ਇਹ ਡੇਰਾ ਲਫ਼ਜ਼ ਅਰਬ ਤੋਂ ਆਇਆ ਹੈ, ਅਰਬ ਦੇ ਡੇਰਾ ਕਹਿੰਦੇ, ਇਸਲਾਮੀ ਸ਼ਬਦ ਹੈ, ਅਰਬੀ ਦਾ ਲਫ਼ਜ਼ ਹੈ, ਉੱਥੋਂ ਆਇਆ। ਮੈਂ ਤੁਹਾਡੇ ਡੇਰੇ 'ਚ ਰਹਿਣਾ। ਹੁਣ ਵਿਚਾਰਾ ਫਕੀਰ ਨਾ ਕਿਸ ਤਰ੍ਹਾਂ ਕਰੇ, ਕਹਿੰਦਾ ਠੀਕ ਹੈ। ਚੇਲੇ ਨੂੰ ਕਿਹਾ, ਤੁਸੀਂ ਦੋਵੇਂ ਇੱਕ ਜੋਗੀ 'ਚ ਗੁਜ਼ਾਰਾ ਕਰ ਲਓ, ਇੱਕ ਜੋਗੀ ਬਾਦਸ਼ਾਹ ਨੂੰ ਦੇ ਦਿਓ, ਇਹਨੇ ਰਾਤ ਇੱਥੇ ਕੱਟਣੀ ਹੈ। ਜੋਗੀ ਜਦ ਦੇ ਦਿੱਤੀ, ਭਿਕਸ਼ਾ ਜੋ ਆਈ ਸੀ ਆਖਰੀ ਦੁਆ ਤੋਂ ਬਾਅਦ ਉਹ ਛਕਣ ਲੱਗੇ, ਉਹਨਾਂ ਨੇ ਰਾਜੇ ਨੂੰ ਵੀ ਦਿੱਤੀ, ਬਾਦਸ਼ਾਹ ਨੂੰ ਦਿੱਤੀ, ਉਹਨੇ ਛਕ ਲਏ। ਜੋ ਵਿਚਾਰਿਆਂ ਕੋਲ ਚਟਾਈ ਸੀ ਉਹ ਜੋਗੀ 'ਚ ਵਿਛਾ ਦਿੱਤੀ ਇੱਕ ਹੋਰ, ਜੋ ਫਟਾ ਪੁਰਾਣਾ ਇੱਕ ਕੰਬਲ ਸੀ ਉਹ ਦੇ ਦਿੱਤਾ। ਫਕੀਰ ਆਪਣੀ ਕੁਟੀਆ ਜਦ ਵਿਸ਼ਰਾਮ ਕਰਨ ਲਈ ਜਾਣ ਲੱਗਾ ਹੈ ਤੇ ਬਾਦਸ਼ਾਹ ਨੂੰ ਕਹਿੰਦਾ, ਜੇ ਕਿਸੇ ਚੀਜ਼ ਦੀ ਲੋੜ ਹੋਵੇ ਤੇ ਸਾਨੂੰ ਦੱਸ ਦੇਣਾ, ਜਿਵੇਂ ਮਹਿਮਾਨ ਨੂੰ ਆਦਮੀ ਕਹਿ ਦੇਣਾ। ਜੇ ਹੋਰ ਕਿਸੇ ਚੀਜ਼ ਦੀ ਲੋੜ ਹੋਵੇ, ਝੁੱਗੀ ਤੁਹਾਨੂੰ ਦੇ ਦਿੱਤੀ ਇਹ ਭੋਜਨ ਤੁਸੀਂ ਛਕ ਲਿਆ, ਜੇ ਕਿਸੇ ਹੋਰ ਚੀਜ਼ ਦੀ ਲੋੜ ਹੋਵੇ ਤੇ ਸਾਨੂੰ ਦੱਸਣਾ। ਬਾਦਸ਼ਾਹ ਔਖਾ ਹੋ ਕੇ ਕਹਿੰਦਾ, ਕੀ ਦੱਸਾਂਗਾ ਤੁਹਾਨੂੰ, ਇੱਥੇ ਹੈ ਕੀ, ਹੋਰ ਕੀ ਕਰੋਗੇ ਤੁਸੀਂ, ਇਸ ਤੋਂ ਇਲਾਵਾ ਹੋਰ ਕੀ ਕਰੋਗੇ। ਇਹ ਤਿੰਨ ਜੋਗੀਆਂ ਨੇ, ਜੋ ਚਟਾਈ ਤੁਹਾਡੇ ਕੋਲ ਸੀ ਉਹ ਵਿਛਾ ਦਿੱਤੀ ਹੈ ਤੁਸੀਂ, ਜੋ ਫਟਾ ਪੁਰਾਣਾ ਕੰਬਲ ਸੀ ਤੁਸੀਂ ਉਹ ਮੈਨੂੰ ਦੇ ਦਿੱਤਾ, ਜੋ ਭਿਕਸ਼ਾ ਆਈ ਸੀ ਉਹ ਮੈਂ ਖਾ ਲਈ, ਤੁਸੀਂ ਵੀ ਖਾ ਲਈ। ਹੁਣ ਤੁਸੀਂ ਇਹ ਕਹਿੰਦੇ ਹੋ ਕਿਸੇ ਹੋਰ ਚੀਜ਼ ਦੀ ਲੋੜ ਹੋਵੇ ਤੇ ਸਾਨੂੰ ਦੱਸੋ, ਪਰ ਸਵਾਲ ਇਹ ਪੈਦਾ ਹੁੰਦਾ ਇੱਥੇ ਹੋਰ ਹੈ ਕੀ, ਤੁਸੀਂ ਕੀ ਦੱਸੋਗੇ ਸਾਨੂੰ। ਪਤਾ ਉਸ ਫਕੀਰ ਨੇ ਕੀ ਆਖਿਆ, ਅਸੀਂ ਤੈਨੂੰ ਇਹ ਦੱਸਾਂਗੇ ਕਿ ਜੋਗੀ 'ਚ ਗੁਜ਼ਾਰਾ ਕਿਵੇਂ ਕਰੀਦਾ, ਅਸੀਂ ਤੈਨੂੰ ਇਹ ਦੱਸਾਂਗੇ, ਅਸੀਂ ਤੈਨੂੰ ਇਹ ਦੱਸਾਂਗੇ ਅਸੀਂ ਇੱਥੇ ਕਿਵੇਂ ਰਹਿੰਦੇ ਹਾਂ। ਲੋੜਾਂ ਮਨੁੱਖ ਆਪਣੀਆਂ ਬਹੁਤ ਵਧਾ ਸਕਦਾ ਹੈ, ਵਧਾ ਸਕਦਾ ਹੈ, ਵਧਾ ਸਕਦਾ ਹੈ, ਲੋੜਾਂ ਮਨੁੱਖ ਆਪਣੀਆਂ ਬਹੁਤ ਘਟਾ ਸਕਦਾ ਹੈ, ਘਟਾ ਸਕਦਾ ਹੈ, ਘਟਾ ਸਕਦਾ ਹੈ, ਅਸੀਂ ਤੈਨੂੰ ਦੱਸਾਂਗੇ ਝੁੱਗੀ ਇਹਦੇ 'ਚ ਕਿਵੇਂ ਰਹੀਦਾ। ਸਿਆਣਾ ਸੀ ਬਾਦਸ਼ਾਹ, ਸਮਝ ਗਿਆ ਵਾਕਈ ਇਹ ਗੱਲ ਤੁਸੀਂ ਦੱਸ ਸਕਦੇ ਹੋ। ਸੰਤੁਸ਼ਟ ਮਨੁੱਖ ਹਰ ਜਗ੍ਹਾ ਦੇ 'ਚ ਹਰ ਹਾਲਤ ਦੇ 'ਚ ਆਨੰਦਿਤ ਹੈ, ਅਸੰਤੁਸ਼ਟ ਮਨੁੱਖ ਹਰ ਜਗ੍ਹਾ 'ਤੇ ਹਰ ਹਾਲਤ ਦੇ 'ਚ ਦੁਖੀ ਹੈ, ਦੁਖੀ ਹੈ ਕੁਛ ਵੀ ਹੋਵੇ। ਸੰਤੁਸ਼ਟ ਮਨੁੱਖ ਜਗਤ ਦੇ 'ਚ ਵੰਡਦਾ ਹੈ, ਦੇਂਦਾ ਹੈ, ਅਸੰਤੁਸ਼ਟ ਮਨੁੱਖ ਖੋਹਦਾ ਹੈ, ਖੋਹਦਾ ਹੈ। ਅਸੰਤੁਸ਼ਟੀ ਵਿਦਵਾਨਾਂ ਨੇ ਤਿੰਨ ਤਰ੍ਹਾਂ ਦੀ ਮੰਨੀ ਹੈ, ਥੋੜ੍ਹੀ ਜਿਹੀ ਇਹ ਵੀ ਸਰਵਣ ਕਰ ਲਓ। ਪਰਿਵਾਰਕ ਅਸੰਤੁਸ਼ਟੀ, ਵਿਵਹਾਰਕ ਅਸੰਤੁਸ਼ਟੀ, ਵਿਅਕਤੀਗਤ ਅਸੰਤੁਸ਼ਟੀ। ਪਰਿਵਾਰਕ ਅਸੰਤੁਸ਼ਟੀ, ਮਿਲਣਗੇ ਲੋਕ ਤੁਹਾਨੂੰ, ਜ਼ਰੂਰ ਮਿਲਣਗੇ, ਪਰਿਵਾਰ ਦੇ ਸਾਰੇ ਮੈਂਬਰਾਂ ਤੋਂ ਸੰਤੁਸ਼ਟ ਹੋਣਾ ਇਸ ਤਰ੍ਹਾਂ ਦਾ ਦੇਖਣਾ ਬੜਾ ਔਖੀ ਗੱਲ ਹੈ। ਅਕਸਰ ਲੋਕ ਗਿਲਾ ਕਰਦੇ ਨੇ ਜਿਸ ਤਰ੍ਹਾਂ ਦੇ ਬੱਚੇ ਚਾਹੀਦੇ ਨੇ, ਵੈਸੇ ਨਹੀਂ ਨੇ। ਜਿਹੋ ਜਿਹਾਂ ਦਾ ਪਿਆਰ ਚਾਹੀਦਾ ਸੀ ਵੈਸਾ ਨਹੀਂ ਹੈ। ਜਿਹੋ ਜਿਹਾਂ ਦੇ ਮਾਂ ਬਾਪ ਚਾਹੀਦੇ ਸਨ ਵੈਸੇ ਨਹੀਂ ਨੇ। ਜਿਹੋ ਜਿਹਾਂ ਦੀ ਪਤਨੀ ਚਾਹੀਦੀ ਸੀ ਵੈਸੀ ਨਹੀਂ ਹੈ। ਜਿਹੋ ਜਿਹਾਂ ਦਾ ਪਤੀ ਚਾਹੀਦਾ ਸੀ ਵੈਸਾ ਨਹੀਂ ਹੈ। ਜਿਹੋ ਜਿਹਾਂ ਦਾ ਦੋਸਤ ਮਿੱਤਰ ਚਾਹੀਦਾ ਸੀ ਵੈਸਾ ਨਹੀਂ ਹੈ। ਇਹਨੂੰ ਕਹਿੰਦੇ ਨੇ ਪਰਿਵਾਰਕ ਅਸੰਤੁਸ਼ਟੀ। ਤੇ ਜੋ ਆਪਣੇ ਪਰਿਵਾਰ ਤੋਂ ਅਸੰਤੁਸ਼ਟ ਹੈ ਉਹਦੀਆਂ ਨਜ਼ਰਾਂ ਦੂਜੇ ਦੇ ਘਰ ਦੇ 'ਚ ਆਉਣਗੀਆਂ। ਬੜੀ ਸੁੰਦਰ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ, ਲੋਭਾਦ ਦ੍ਰਿਸ਼ਟ ਪਰ ਗ੍ਰਹਿੰ ਜਦ ਵਿਦ ਆਚਰਣ। ਅਸੰਤੁਸ਼ਟ ਮਨੁੱਖ ਦੀ ਨਜ਼ਰਾਂ ਚੋਰ ਆਉਂਦੀਆਂ ਨੇ ਹਰ ਵਕਤ, ਦੂਜੇ ਦੇ ਘਰ 'ਤੇ, ਦੂਜੇ ਦੇ ਤਨ 'ਤੇ, ਦੂਜੇ ਦੇ ਧਨ 'ਤੇ, ਕਿਉਂਕਿ ਆਪਣੇ ਵਿੱਚ ਤਾਂ ਅਸੰਤੁਸ਼ਟ ਹੈ। ਇਹਦੇ ਹੱਥ ਚੋਰ ਨਹੀਂ ਨੇ, ਇਹਦੀਆਂ ਨਜ਼ਰਾਂ ਚੋਰ ਨੇ। ਇਹਦੇ ਹੱਥ 'ਤੇ ਦੂਜੇ ਦੇ ਘਰ ਤੱਕ ਨਹੀਂ ਗਏ, ਇਹਦੀਆਂ ਨਜ਼ਰਾਂ ਚਲੀਆਂ ਗਈਆਂ। ਇਹਦੇ ਹੱਥ 'ਤੇ ਦੂਜੇ ਦੇ ਤਨ ਤੱਕ ਨਹੀਂ ਗਏ, ਇਹਦੀਆਂ ਨਜ਼ਰਾਂ ਚਲੀਆਂ ਗਈਆਂ। ਇਹਦੀਆਂ ਨਜ਼ਰਾਂ ਚੋਰ ਨੇ, ਇਹਦੀਆਂ ਨਜ਼ਰਾਂ ਡਕੈਤ ਨੇ। ਪਤਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਕੀ ਕਹਿੰਦੇ ਨੇ, ਦ੍ਰਿਸ਼ਟ ਵਿਕਾਰੀ ਬੰਧਨ ਬਾਂਧੇ ਹਉ ਤਾਂ ਕੇ ਬਲ ਜਾਏ। ਜਿਹਨੇ ਆਪਣੇ ਹੱਥਾਂ ਨੂੰ ਰੋਕਿਆ ਮਹਾਰਾਜ, ਉਸਦਾ ਨਹੀਂ ਕਹਿੰਦੇ ਮੈਂ ਉਸ ਤੋਂ ਸਦਕੇ ਜਾਂਦਾ, ਜਿਹਨੇ ਆਪਣੀਆਂ ਨਜ਼ਰਾਂ ਨੂੰ ਰੋਕੇ। ਪਰਾਏ ਧਨ 'ਤੇ ਨਹੀਂ ਟਿਕਣਾ, ਪਰਾਏ ਤਨ 'ਤੇ ਨਹੀਂ ਟਿਕਣਾ। ਇਸ ਤਰੀਕੇ ਨਾਲ ਜਿਹਨਾਂ ਨੇ ਆਪਣੀ ਨਜ਼ਰਾਂ ਨੂੰ ਰੋਕ ਲਿਆ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਮੈਂ ਉਸ ਤੋਂ ਸਦਕੇ ਜਾਂਦਾ, ਮੈਂ ਉਸ ਤੋਂ ਕੁਰਬਾਨ ਜਾਂਦਾ। ਜਿਹੜਾ ਅੱਜ ਆਪਣੀਆਂ ਨਜ਼ਰਾਂ ਨੂੰ ਨਹੀਂ ਰੋਕ ਸਕਿਆ, ਕੱਲ੍ਹ ਆਪਣੇ ਹੱਥਾਂ ਨੂੰ ਵੀ ਨਹੀਂ ਰੋਕ ਸਕੇਗਾ। ਅੱਜ ਆਪਣੀਆਂ ਨਿਗਾਹਾਂ ਨੂੰ ਨਹੀਂ ਰੋਕ ਸਕਿਆ, ਕੱਲ੍ਹ ਆਪਣੇ ਪੈਰਾਂ ਨੂੰ ਵੀ ਨਹੀਂ ਰੋਕ ਸਕੇਗਾ। ਅੱਜ ਇਸਦੀਆਂ ਨਜ਼ਰਾਂ ਚੋਰ ਨੇ, ਕੱਲ੍ਹ ਇਸਦੇ ਹੱਥ ਚੋਰ ਹੋਣਗੇ। ਪਰ ਹੱਥਾਂ ਨੂੰ ਮਨੁੱਖ ਰੋਕਦਾ ਹੈ ਕਿਉਂਕਿ ਹੱਥਕੜੀਆਂ ਨੇ, ਸਮਾਜ ਹੈ, ਕਾਨੂੰਨ ਹੈ। ਪੈਰਾਂ ਨੂੰ ਮਨੁੱਖ ਰੋਕਦਾ ਹੈ ਕਿਉਂਕਿ ਬੇੜੀਆਂ ਨੇ, ਜੇਲ੍ਹ। ਸਮਾਜ ਅਤੇ ਕਾਨੂੰਨ ਮਨੁੱਖ ਦੇ ਹੱਥਾਂ ਨੂੰ ਰੋਕਦੇ ਨੇ, ਮਨੁੱਖ ਦੇ ਪੈਰਾਂ ਨੂੰ ਰੋਕਦੇ ਨੇ। ਧਰਮ, ਪਰਮਾਤਮਾ ਦਾ ਗਿਆਨ, ਗੁਰੂ ਦਾ ਭੈ ਮਨੁੱਖ ਦੀਆਂ ਨਜ਼ਰਾਂ ਨੂੰ ਰੋਕਦਾ। ਔਰ ਗੁਰੂ ਦਾ ਭੈ ਨਹੀਂ, ਗੁਰੂ ਦਾ ਗਿਆਨ ਨਹੀਂ, ਇਸ ਮਨੁੱਖ ਦੀਆਂ ਨਜ਼ਰਾਂ ਕਾਬੂ 'ਚ ਨਹੀਂ ਆਉਣਗੀਆਂ। ਪਰਿਵਾਰਕ ਅਸੰਤੁਸ਼ਟੀ ਤੋਂ ਬਾਅਦ ਵਿਵਹਾਰਕ ਅਸੰਤੁਸ਼ਟੀ। ਜੈਸੀ ਧਨ ਸੰਪਦਾ ਕੋਲ ਹੈ, ਸੰਤੁਸ਼ਟ ਨਹੀਂ ਹੈ, ਨਹੀਂ ਹੈ। ਜੈਸੀ ਇਸਦੀ ਪ੍ਰਾਲਬਧ ਹੈ, ਸੰਤੁਸ਼ਟ ਨਹੀਂ ਹੈ। ਹਰ ਵਕਤ ਇਸ ਦੀਆਂ ਨਜ਼ਰਾਂ ਦੂਜੇ ਦੇ ਧਨ 'ਤੇ, ਦੂਜੇ ਦੇ ਧਨ 'ਤੇ। ਕਹਿੰਦੇ ਨੇ ਧਨ ਵੇਖਣਾ ਹੋਵੇ ਉਸਦਾ ਵੇਖੋ ਜੋ ਆਪਣੇ ਤੋਂ ਪਿੱਛੇ ਹੈ, ਧਰਮ ਵੇਖਣਾ ਹੋਵੇ ਉਹਦਾ ਵੇਖੋ ਜੋ ਆਪਣੇ ਤੋਂ ਅੱਗੇ ਹੈ, ਆਪਣੇ ਤੋਂ ਅੱਗੇ। ਤਾਂ ਧਰਮ ਦੀ ਦੁਨੀਆਂ 'ਚ ਗਤੀ ਹੋ ਸਕਦੀ ਹੈ, ਵਰਨਾ ਨਹੀਂ ਹੋ ਸਕਦੀ। ਧਨ ਵੇਖਣਾ ਹੈ ਉਸਦਾ ਵੇਖੋ ਜੋ ਆਪਣੇ ਤੋਂ ਪਿੱਛੇ ਹੋਵੇ, ਤਾਂ ਕਿ ਸੰਤੁਸ਼ਟੀ ਪੈਦਾ ਹੋਵੇ, ਸਬਰ ਪੈਦਾ ਹੋਵੇ। ਧਰਮ ਵੇਖਣਾ ਹੈ ਉਸਦਾ ਵੇਖੋ ਜੋ ਆਪਣੇ ਤੋਂ ਅੱਗੇ ਹੈ, ਤਾਂ ਕਿ ਅੰਦਰ ਉਮੰਗ ਅਤੇ ਸ਼ਰਧਾ ਵਧੇ। ਅਸੀਂ ਕੀ ਕਰਦੇ ਹਾਂ, ਧਨ ਵੇਖਣਾ ਉਸਦਾ ਜੋ ਆਪਣੇ ਤੋਂ ਅੱਗੇ, ਤੋਂ ਤ੍ਰਿਸ਼ਨਾ ਪ੍ਰਧਾਨ ਹੋ ਜਾਂਦੀ ਹੈ। ਧਰਮ ਵੇਖਣਾ ਉਸਦਾ ਜੋ ਆਪਣੇ ਤੋਂ ਪਿੱਛੇ, ਉਹਨੇ ਕਿਹੜਾ ਅੰਮ੍ਰਿਤ ਛਕਿਆ ਜੋ ਮੈਂ ਛਕ ਲਵਾਂ, ਉਹ ਕਿਹੜਾ ਰੋਜ਼ ਗੁਰਦੁਆਰੇ ਜਾਂਦਾ ਜੋ ਮੈਂ ਜਾਵਾਂ, ਉਹ ਕਿਹੜਾ ਨਿਤਨੇਮ ਕਰਦਾ ਜੋ ਮੈਂ ਕਰਾਂ, ਉਹ ਵੀ ਨਹੀਂ ਕਰਦਾ। ਅਕਸਰ ਮਨੁੱਖ ਧਰਮ ਵੇਖਦਾ ਉਹਨਾਂ ਦਾ ਜੋ ਆਪਣੇ ਤੋਂ ਪਿੱਛੇ ਨੇ, ਇਹ ਮਨੁੱਖ ਧਰਮ ਦੀ ਦੁਨੀਆਂ 'ਚ ਪਛੜ ਜਾਏਗਾ, ਲਾਜ਼ਮੀ ਪਛੜ ਜਾਏਗਾ, ਪਛੜਿਆ ਇਹਨੂੰ ਵੇਖ ਕੇ ਪਛੜ ਜਾਏਗਾ, ਲਾਜ਼ਮੀ ਪਛੜ ਜਾਏਗਾ। ਔਰ ਸਾਰੀ ਦੁਨੀਆਂ ਵਿੱਚ ਲੋਕ ਪਛੜ ਰਹੇ ਨੇ, ਕਿਉਂਕਿ ਪਛੜਿਆ ਇਹਨੂੰ ਦੇਖਦੇ ਨੇ, ਉਹਨੇ ਕਿਹੜਾ ਅੰਮ੍ਰਿਤ ਛਕਿਆ, ਉਹ ਕਿਹੜਾ ਗੁਰੂ ਦੀ ਰਹਿਤ ਬਹਿਤ ਰੱਖਦਾ, ਉਹ ਕਿਹੜਾ ਅੰਮ੍ਰਿਤ ਵੇਲੇ ਉੱਠਦਾ, ਉਹ ਕਿਹੜਾ ਜਪ ਤਪ ਕਰਦਾ ਜੋ ਮੈਂ ਕਰਾਂ। ਤੋ ਖੈਰ ਮੁਖਤਸਰ ਮੈਂ ਅਰਜ਼ ਕਰਾਂ, ਪਰਿਵਾਰਿਕ ਅਸੰਤੁਸ਼ਟੀ, ਵਿਵਹਾਰਿਕ ਅਸੰਤੁਸ਼ਟੀ ਤੋਂ ਬਾਅਦ ਇੱਕ ਤੀਜੀ ਅਸੰਤੁਸ਼ਟੀ ਮੰਨਦੇ ਨੇ, ਉਹ ਭਗਤਾਂ ਦੇ ਅੰਦਰ ਆਉਂਦੀ ਹੈ, ਵਿਅਕਤੀਗਤ ਅਸੰਤੁਸ਼ਟੀ। ਇਹ ਕੀ ਆਉਂਦੀ ਹੈ? ਐਸਾ ਮਨੁੱਖ ਹਰ ਵਕਤ ਅੰਦਰੋਂ ਪ੍ਰਾਰਥਨਾ ਕਰਦਾ, ਅਰਦਾਸ ਕਰਦਾ, ਹੇ ਪ੍ਰਭੂ ਜੈਸਾ ਮੈਨੂੰ ਹੋਣਾ ਚਾਹੀਦਾ ਮੈਂ ਵੈਸਾ ਨਹੀਂ ਹਾਂ, ਤੂੰ ਗੁਣਾਂ ਦਾ ਸਾਗਰ ਹੈ ਮੈਂ ਔਗੁਣਾਂ ਦਾ ਸਾਗਰ, ਤੂੰ ਆਨੰਦ ਦਾ ਸਰੂਪ ਹੈ ਮੈਂ ਦੁੱਖਾਂ ਦਾ ਸਾਗਰ, ਜੈਸਾ ਮੈਨੂੰ ਹੋਣਾ ਚਾਹੀਦਾ ਹੈ ਵੈਸਾ ਮੈਂ ਨਹੀਂ ਹਾਂ, ਜੈਸਾ ਤੂੰ ਹੈ ਤੂੰ ਹੀ ਹੈ। ਇਹ ਮਨੁੱਖ ਵਿਅਕਤੀਗਤ ਆਪਣੇ ਆਪ ਵਿੱਚ ਅਸੰਤੁਸ਼ਟ ਹੈ, ਪਰਿਵਾਰ ਤੋਂ ਅਸੰਤੁਸ਼ਟ ਨਹੀਂ, ਕਾਰੋਬਾਰ ਤੋਂ ਅਸੰਤੁਸ਼ਟ ਨਹੀਂ, ਧਨ ਸੰਪਦਾ ਤੋਂ ਅਸੰਤੁਸ਼ਟ ਨਹੀਂ, ਆਪਣੇ ਮਨ ਤੋਂ ਅਸੰਤੁਸ਼ਟ ਹੈ। ਜਿਸ ਤਰ੍ਹਾਂ ਦਾ ਮੈਨੂੰ ਹੋਣਾ ਚਾਹੀਦਾ ਮੈਂ ਵੈਸਾ ਨਹੀਂ ਹਾਂ। ਬਾਬੇ ਫਰੀਦ ਜੈਸੇ ਮਹਾਨ ਸਾਧਨ ਕਰਨ ਵਾਲੇ ਪੁਰਸ਼ ਵੀ ਕਹਿੰਦੇ ਨੇ, ਤੈਸੇ ਮਨ ਮੇ ਕੀਆ ਰੋਸ ਮੁਝ ਔਗੁਣ ਸਹਿ ਨਾਹੀ ਦੋਸ। ਹੁਣ ਜਿਹੜਾ ਨੁਕਤਾ ਮੈਂ ਬਿਆਨ ਕਰਨ ਲੱਗਾ ਉਸਨੂੰ ਬੜੇ ਧਿਆਨ ਨਾਲ ਸੁਣਨਾ। ਦੇਣ ਵਾਲਿਆਂ ਦਾ ਇਤਿਹਾਸ ਹੈ, ਖੋਣ ਵਾਲਿਆਂ ਦਾ ਇਤਿਹਾਸ ਹੈ। ਇਹ ਦੇਣ ਵਾਲੇ ਤਿੰਨ ਤਰ੍ਹਾਂ ਦੇ ਆਉਂਦੇ ਨੇ, ਭਗਤ, ਸੂਰਬੀਰ ਤੇ ਦਾਨੀ। ਖੋਣ ਵਾਲੇ ਵੀ ਤਿੰਨ ਤਰ੍ਹਾਂ ਦੇ ਆਉਂਦੇ ਨੇ, ਡਕੈਤ, ਕਾਤਲ ਤੇ ਦੁਰਾਚਾਰੀ। ਐਸਾ ਦੇਖਿਆ ਗਿਆ ਤਿੰਨੇ ਹੀ ਔਗੁਣ ਇੱਕੋ ਹੀ ਮਨੁੱਖ ਦੇ ਸਨ। ਉਸਨੇ ਜਾਨ ਵੀ ਖੋ ਲਈ, ਉਸਨੇ ਇੱਜ਼ਤ ਵੀ ਲੁੱਟ ਲਈ, ਉਸਨੇ ਧਨ ਵੀ ਲੁੱਟ ਲਿਆ। ਇੱਕੋ ਹੀ ਮਨੁੱਖ, ਇਹ ਕਾਤਲ ਵੀ ਸੀ, ਇਹ ਡਕੈਤ ਵੀ ਸੀ, ਇਹ ਦੁਰਾਚਾਰੀ ਵੀ ਸੀ। ਤਿੰਨੇ ਔਗਣ ਇੱਕੋ ਮਨੁੱਖ ਦੇ ਚ ਦੇਖੇ ਗਏ ਨੇ, ਦੇਖੇ ਗਏ ਨੇ। ਸੰਸਾਰ ਦੇ ਇਤਿਹਾਸ ਦੇ ਚ ਖਲਾ ਮੌਜੂਦ ਸੀ, ਤਿੰਨੇ ਗੁਣ ਕਿਸੇ ਇੱਕ ਮਨੁੱਖ ਦੇ ਚ ਨਹੀਂ ਸਨ। ਉਹ ਸੂਰਬੀਰ ਵੀ ਹੋਵੇ, ਉਹ ਭਗਤ ਵੀ ਹੋਵੇ ਤੇ ਉਹ ਦਾਨੀ ਵੀ ਹੋਵੇ, ਸੰਸਾਰ ਦੇ ਇਤਿਹਾਸ ਦੇ ਚ ਇਹ ਖਲਾ ਮੌਜੂਦ ਸੀ, ਖਾਲੀਪਣ ਮੌਜੂਦ ਸੀ। ਇਸ ਖਾਲੀਪਣ ਨੂੰ ਜਿਸ ਨੇ ਭਰਿਆ ਉਸੇ ਦਾ ਨਾਂ ਹੈ ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ। ਉਹ ਭਗਤ ਐਸਾ ਹੈ, ਅਗਰ ਅੰਮ੍ਰਿਤ ਵੇਲਾ ਹੋ ਗਿਆ, ਭਾਵੇਂ ਗੋਲੀਆਂ ਦੀ ਬਾਰਿਸ਼ ਹੋ ਰਹੀ ਹੋਵੇ ਤਾਂ ਵੀ ਉਹਦੀ ਸਮਾਧੀ ਲੱਗ ਜਾਂਦੀ, ਤਾਂ ਵੀ ਹੌਸਲਾ ਨਹੀਂ ਹਾਰਦਾ। ਹੌਸਲੇ ਦੀ ਗੱਲ ਮੈਂ ਤੁਹਾਡੇ ਸਾਹਮਣੇ ਰੱਖਾਂ। ਮਾਲਵੇ ਦੀ ਧਰਤੀ ਦੇ ਵਿੱਚ ਜਦ ਔਰੰਗਜ਼ੇਬ ਦੇ ਤਿੰਨ ਅਹਿਲਕਾਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮਿਲੇ ਨੇ, ਇਹ ਨੇਕ ਨੀਅਤ ਵਾਲੇ ਸਨ। ਇਹਨਾਂ ਨੇ ਆਲੇ ਦੁਆਲੇ ਬੰਦੇ ਭੇਜੇ ਹੋਏ ਸਨ, ਸਤਿਗੁਰ ਦੀ ਖੋਜ ਕਰੋ। ਔਰੰਗਜ਼ੇਬ ਦੇ ਬਾਕੀ ਅਹਿਲਕਾਰ ਵੀ ਲੱਭ ਰਹੇ ਸਨ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਨੰਦਪੁਰ ਸਾਹਿਬ ਤੋਂ ਜਦ ਚਲੇ ਨੇ ਸੁਮੇ ਲੱਭ ਰਹੇ ਸਨ। ਇਹ ਤਿੰਨ ਵੀ ਲੱਭ ਰਹੇ ਸਨ, ਪਰ ਇਹ ਨੇਕ ਨੀਅਤ ਰੱਖਦੇ ਸਨ ਵੀ ਟੰਡੇ ਦੇ ਕੋਲੋਂ ਇਹਨਾਂ ਨੂੰ ਇਹਨਾਂ ਦੇ ਅਹਿਲਕਾਰਾਂ ਨੇ ਦੱਸ ਦਿੱਤਾ ਵੀ ਸਤਿਗੁਰ ਉਸ ਧਰਤੀ ਤੋਂ ਲੰਘ ਕੇ ਔਰ ਇਸ ਰਸਤੇ ਦੇ ਰਾਹੀਂ ਸ਼ਾਇਦ ਰਾਜਸਥਾਨ ਜਾਣ। ਇਹ ਤਿੰਨੇ ਅਹਿਲਕਾਰ ਮਿਲੇ ਨੇ, ਇਹਨਾਂ ਨੇ ਪਹਿਲੇ ਇਸਲਾਮੀ ਢੰਗ ਨਾਲ ਸਤਿਗੁਰ ਨੂੰ ਸਲਾਮ ਕੀਤੀ ਹੈ ਔਰ ਆਖਿਆ, ਮਹਾਰਾਜ ਸਾਡੀ ਅਕੀਦਤ ਹੈ, ਅਕੀਦਤ ਕਹਿੰਦੇ ਨੇ ਸ਼ਰਧਾ, ਅਸੀਂ ਤੁਹਾਡੇ ਵਿੱਚ ਅਕੀਦਤ ਰੱਖਦੇ ਹਾਂ, ਸ਼ਰਧਾ ਰੱਖਦੇ ਹਾਂ, ਸਾਡੇ 'ਤੇ ਸ਼ੱਕ ਨਾ ਕਰਨਾ, ਸਾਡਾ ਸਲਾਮ ਵਾਕਈ ਸਲਾਮ ਹੈ, ਸਾਡੀ ਅਕੀਦਤ ਹੈ, ਸਾਡੀ ਸ਼ਰਧਾ ਹੈ। ਅਸੀਂ ਚਾਹੁੰਦੇ ਹਾਂ ਸੁਲਾ ਹੋ ਜਾਏ, ਬਹੁਤ ਖੂਨ ਖਰਾਬਾ ਹੋ ਗਿਆ, ਹੁਣ ਹੋਰ ਨਾ ਹੋਵੇ। ਸਤਿਗੁਰ ਕਹਿੰਦੇ ਨੇ ਅੰਦਰ ਹਰ ਵਕਤ ਹੀ ਸੋਲਾ ਹੀ ਸੋਲਾ ਹੈ, ਕਰੋ। ਪਤਾ ਉਹ ਤਿੰਨ ਕੀ ਕਹਿਣ ਲੱਗੇ, ਮਹਾਰਾਜ ਤੁਸੀਂ ਹਾਰ ਮੰਨ ਲਓ, ਅਸੀਂ ਸੋਲਾ ਕਰਾ ਦਿੰਦੇ। ਸਤਿਗੁਰ ਕਹਿੰਦੇ ਨੇ ਇਹ ਨਹੀਂ ਹੋ ਸਕਦਾ, ਹੁਣ ਪਤਾ ਉਹ ਤਿੰਨੇ ਕੀ ਕਹਿੰਦੇ ਨੇ, ਹਾਰ ਤੇ ਹੋ ਗਈ ਹੈ, ਤੁਹਾਡੇ ਸਾਰੇ ਕਿਲੇ ਢਾਹ ਦਿੱਤੇ ਗਏ ਨੇ, ਤੁਹਾਡੀ ਸਾਰੀ ਫੌਜ ਮਾਰ ਦਿੱਤੀ ਗਈ ਹੈ, ਤੁਹਾਡੇ ਨਾਲ ਇੱਕ ਸਿੰਘ ਵੀ ਇਸ ਵਕਤ ਨਹੀਂ, ਤੁਹਾਡੇ ਕੋਲ ਤੁਹਾਡਾ ਘੋੜਾ ਵੀ ਨਹੀਂ ਹੈ, ਤੁਹਾਡੇ ਕੋਲ ਇਸ ਵਕਤ ਤੁਹਾਡੀ ਤਲਵਾਰ ਵੀ ਨਹੀਂ ਹੈ। ਔਰ ਸਾਨੂੰ ਜਿੱਥੇ ਤੱਕ ਪਤਾ ਚੱਲਿਆ, ਤੁਸੀਂ ਦੋ ਦਿਨ ਦਾ ਭੋਜਨ ਵੀ ਨਹੀਂ ਛਕਿਆ, ਤੁਹਾਡੇ ਪੇਟ ਦੇ 'ਚ ਅੰਨ ਵੀ ਨਹੀਂ ਹੈ, ਤੁਹਾਡੀ ਜੇਬ ਦੇ 'ਚ ਧਨ ਵੀ ਨਹੀਂ ਹੈ, ਤੁਹਾਡੇ ਨਾਲ ਕੋਈ ਸਾਥੀ ਵੀ ਨਹੀਂ ਹੈ, ਜਦ ਕੁਛ ਵੀ ਨਹੀਂ ਹੈ ਤੇ ਹਾਰ ਦੀਆਂ ਸਾਰੀਆਂ ਨਿਸ਼ਾਨੀਆਂ ਮੌਜੂਦ ਨੇ, ਤੁਸੀਂ ਸੰਤ ਹੋ ਤੇ ਸੰਤ ਨੂੰ ਸੱਚਾਈ ਕਬੂਲ ਕਰ ਲੈਣੀ ਚਾਹੀਦੀ ਹੈ, ਹਾਰ ਹੋ ਗਈ ਹੈ, ਤੁਸੀਂ ਕਬੂਲ ਕਰ ਲਓ, ਅਸੀਂ ਸੁਲਾਹ ਕਰਾ ਦਿੰਦੇ ਹਾਂ। ਮਹਾਰਾਜ ਕਹਿੰਦੇ ਨੇ ਹਾਰ ਹੋ ਜਾਣੀ ਹੋਰ ਗੱਲ ਹੈ, ਹਾਰ ਮੰਨ ਲੈਣੀ ਹੋਰ ਗੱਲ ਹੈ, ਤੇ ਦੂਸਰਾ ਤੁਸੀਂ ਇਹ ਵੀ ਬਾਰ ਬਾਰ ਨਾ ਆਖੋ ਮੇਰੇ ਕੋਲ ਕੁਛ ਨਹੀਂ, ਕੁਛ ਨਹੀਂ ਹੈ, ਕੁਛ ਹੈ। ਇਹ ਤਿੰਨੇ ਥੋੜੇ ਜਿਹਾਂ ਠਿਟਕੇ ਨੇ ਹੈ, ਫਿਰ ਵੀ ਵਿੱਚੋਂ ਇੱਕ ਨੇ ਕਿਹਾ ਮਹਾਰਾਜ ਤੁਹਾਡੇ ਹੱਥ ਦੇ 'ਚ ਮਾਲਾ ਚੰਗੀ ਲੱਗਦੀ ਹੈ, ਤੁਹਾਡੇ ਹੱਥ ਦੇ 'ਚ ਤਸਬੀ ਚੰਗੀ ਲੱਗਦੀ ਹੈ, ਤੁਹਾਡੇ ਹੱਥ ਦੇ 'ਚ ਤਲਵਾਰ ਚੰਗੀ ਨਹੀਂ ਲੱਗਦੀ। ਹੁਣ ਜੋ ਕੁਛ ਸਤਿਗੁਰੂ ਕਹਿੰਦੇ ਨੇ, ਮੈਂ ਸਤਿਗੁਰਾਂ ਦੇ ਹੀ ਬੋਲ ਤੁਹਾਡੇ ਸਾਹਮਣੇ ਰੱਖਾਂ। ਸ੍ਰੀ ਮੁਖਵਾਕ ਪਾਤਸ਼ਾਹੀ 10ਵੀਂ ਜ਼ਫਰਨਾਮਾ, ਮਹਾਰਾਜ ਕਹਿੰਦੇ ਨੇ ਬਾਲਾ ਚਾਰ ਗਈ ਦਰਮਿਆਂ ਆਮਦਮ, ਬਤਦਬੀਰੋ ਤੀਰੋ ਤੁਫੰਗ ਆਮਦਮ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਰਬੀ ਫਾਰਸੀ ਅਤੇ ਸੰਸਕ੍ਰਿਤ ਦੇ ਮਹਾਂਪੰਡਿਤ ਸਨ। ਜਾਪ ਸਾਹਿਬ ਤਿੰਨਾਂ ਭਾਸ਼ਾਵਾਂ ਦਾ ਸੰਗਮ ਹੈ, ਇਸ ਵਾਸਤੇ ਜਾਪ ਸਾਹਿਬ ਔਖੀ ਬਾਣੀ ਹੈ, ਅਰਬੀ ਫਾਰਸੀ ਸੰਸਕ੍ਰਿਤ ਦਾ ਸੰਗਮ ਹੈ, ਇੱਕੋ ਇੱਕ ਪੰਕਤੀ 'ਚ ਤਿੰਨੇ ਭਾਸ਼ਾਵਾਂ ਆ ਜਾਣਗੀਆਂ, ਔਖਾ ਹੈ। ਬਲਾ ਚਾਰ ਗਈ ਦਰਮਿਆਂ ਆਮਦਮ, ਬਤਦਬੀਰੋ ਤੀਰੋ ਤੁਫੰਗ ਆਮਦਮ। ਇਹ ਔਰੰਗਜ਼ੇਬ ਦੇ ਅਹਿਲਕਾਰੋ ਸੁਣ ਲਓ, ਮੈਂ ਲਾਚਾਰ ਹੋ ਕੇ ਤਲਵਾਰ ਚੁੱਕੀਏ ਖੁਸ਼ੀ ਨਾਲ ਨਹੀਂ, ਤਲਵਾਰ ਚੁੱਕਣਾ ਮੇਰੀ ਖੁਸ਼ੀ ਨਹੀਂ ਹੈ, ਰੱਬ ਨਾਲ ਜੁੜਨਾ ਅਤੇ ਜਗਤ ਨੂੰ ਜੋੜਨਾ ਮੇਰੀ ਖੁਸ਼ੀ ਹੈ, ਤਲਵਾਰ ਚੁੱਕਣਾ ਮੇਰੀ ਮਜਬੂਰੀ ਹੈ। ਮਜਬੂਰੀ ਹੈ, ਕੀ ਮਜਬੂਰੀ ਹੈ? ਦੂਸਰੀ ਪੰਕਤੀ 'ਚ ਦੱਸਦੇ ਨੇ ਸਤਿਗੁਰੂ, ਕੋਈ ਜ਼ਾਲਮ ਚੱਲਦੇ ਆਪਣੇ ਪੈਰਾਂ ਦੇ ਥੱਲੇ ਮਜ਼ਲੂਮ ਨੂੰ, ਕਮਜ਼ੋਰ ਨੂੰ, ਦੇਸ਼ ਨੂੰ ਅਤੇ ਦੇਸ਼ ਦੀ ਸੰਸਕ੍ਰਿਤੀ ਨੂੰ ਮਿਟਾਵੇ, ਮਿਟਾਵੇ। ਇੱਕ ਮਜ਼ਹਬ ਦਾ ਤਾਂ ਕੰਮ ਹੀ ਰਿਹਾ, ਸਾਰਾ ਅਫਗਾਨਿਸਤਾਨ ਬੋਧੀ ਸੀ, ਅੱਜ ਨਹੀਂ ਹੈ, ਬੁੱਧਿਸਟ ਸੀ, ਉਜ਼ਬੇਕਿਸਤਾਨ, ਤੁਰਕਮੇਨਿਸਤਾਨ, ਈਰਾਨ, ਸਾਰੇ ਦਾ ਸਾਰਾ ਆਰੀਆ ਸੀ, ਹਿੰਦੂ ਸੀ, ਅੱਜ ਨਹੀਂ ਹੈ। ਇੰਡੋਨੇਸ਼ੀਆ ਸਾਰੇ ਦਾ ਸਾਰਾ ਹਿੰਦੂ ਸੀ, ਅੱਜ ਨਹੀਂ ਹੈ। ਇਸ ਸੰਬੰਧ 'ਚ ਵੀ ਕਵੀ ਸੰਤੋਖ ਸਿੰਘ ਨੇ ਜੋ ਕੁਝ ਕਿਹਾ ਉਹ ਵੀ ਮੈਂ ਤੁਹਾਡੇ ਸਾਹਮਣੇ ਰੱਖਾਂਗਾ। ਮੁਖਤਸਰ ਮੈਂ ਅਰਜ਼ ਕਰਾਂ, ਮਹਾਰਾਜ ਕਹਿੰਦੇ ਨੇ ਕੋਈ ਜ਼ਾਲਮ ਆਪਣੇ ਪੈਰਾਂ ਦੇ ਥੱਲੇ ਦੇਸ਼ ਦਾ ਧਰਮ, ਦੇਸ਼ ਦੀ ਸੰਸਕ੍ਰਿਤੀ ਅਤੇ ਮਜ਼ਲੂਮਾਂ ਨੂੰ ਲਿਤਾੜੇ, ਮੈਂ ਹੱਥ ਜੋੜ ਕੇ ਉਹਦੇ ਪੈਰਾਂ ਨੂੰ ਰੋਕਣ ਦੀ ਕੋਸ਼ਿਸ਼ ਕਰਾਂਗਾ, ਵੀ ਆਪਣੇ ਪੈਰ ਰੋਕ, ਤੇਰੇ ਕਦਮਾਂ ਦੇ ਥੱਲੇ ਦੇਸ਼ ਦੀ ਸੰਸਕ੍ਰਿਤੀ, ਦੇਸ਼ ਦਾ ਧਰਮ ਔਰ ਮਜ਼ਲੂਮ ਲਿਤਾੜੇ ਜਾਂਦੇ, ਤੂੰ ਆਪਣੇ ਕਦਮ ਰੋਕ। ਜੇ ਉਹ ਆਪਣੇ ਕਦਮ ਨਹੀਂ ਰੋਕਦਾ, ਮਹਾਰਾਜ ਕਹਿੰਦੇ ਨੇ ਉਹਦੇ ਕਦਮਾਂ ਨੂੰ ਤੋੜ ਕੇ ਉਹਨੂੰ ਰੋਕਣਾ ਮੈਂ ਆਪਣਾ ਧਰਮ ਸਮਝਦਾ, ਮੈਂ ਆਪਣਾ ਧਰਮ ਸਮਝਦਾ। ਚੂੰਕਾਰਜ਼ ਹਮਾ ਹੀਰ ਤੇ ਦਰਗੁਯਸਤ, ਹਲਾਲ ਅਸਤ ਬੁਰਦਮ ਬ ਸ਼ਮਸ਼ੀਰ ਦਸਤ। ਬੜੇ ਕੀਮਤੀ ਬੋਲ, ਹਲਾਲ ਹੈ, ਜਾਇਜ਼ ਹੈ ਉਸ ਵਕਤ ਤਲਵਾਰ ਚੁੱਕ ਲੈਣੀ ਅਤੇ ਜ਼ਾਲਮ ਦੇ ਕਦਮਾਂ ਨੂੰ ਰੋਕਣਾ। ਪਰ ਪਤਾ ਅਹਿਲਕਾਰ ਬੜੇ ਸਿਆਣੇ ਸਨ, ਮਹਾਰਾਜ ਹੁਣ ਤਾਂ ਤਲਵਾਰ ਵੀ ਕੋਈ ਨਹੀਂ ਤੁਹਾਡੇ ਕੋਲ ਨਹੀਂ ਹੈ, ਹੁਣ ਬਿਹਤਰ ਹੋਵੇਗਾ ਜਦ ਹੈ ਹੀ ਨਹੀਂ ਕੁਛ, ਹਾਰ ਮੰਨ ਲਓ, ਹਾਰ ਮੰਨ ਲਓ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਗਰਾ ਵੇਖੋ, ਮਹਾਰਾਜ ਕਹਿੰਦੇ ਨੇ ਬਾਰ ਬਾਰ ਇਹ ਨਾ ਆਖੋ ਮੇਰੇ ਕੋਲ ਕੁਛ ਨਹੀਂ ਹੈ, ਕੁਛ ਨਹੀਂ ਹੈ, ਕੀ ਹੈ? ਤਾਂ ਹੁਣ ਬੜੇ ਧਿਆਨ ਨਾਲ ਸੁਣਨਾ, ਨਾ ਸਾਜ਼ੋ ਨਾ ਬਾਜ਼ੋ, ਨਾ ਫੌਜੋ, ਨਾ ਫਰਸ਼। ਠੀਕ ਹੈ, ਮੇਰੇ ਕੋਲ ਫੌਜ ਨਹੀਂ ਹੈ, ਮੇਰੇ ਕੋਲ ਮਹਿਲ ਵੀ ਨਹੀਂ ਰਹੇ, ਮੇਰੇ ਕੋਲ ਕਿਲੇ ਵੀ ਨਹੀਂ, ਮੇਰੇ ਕੋਲ ਧਨ ਵੀ ਨਹੀਂ, ਮੇਰੇ ਕੋਲ ਫੌਜ ਵੀ ਨਹੀਂ, ਮੇਰੇ ਕੋਲ ਮੇਰੇ ਸਿੰਘ ਵੀ ਨਹੀਂ ਰਹੇ, ਮੇਰੇ ਕੋਲ ਮੇਰਾ ਪਰਿਵਾਰ ਵੀ ਨਹੀਂ ਰਹੇ। ਕਬੂਲ ਹੈ, ਮੈਂ ਤਸਲੀਮ ਕਰਦਾ। ਨਾ ਸਾਜ਼ੋ, ਨਾ ਬਾਜ਼ੋ, ਨਾ ਫੌਜੋ, ਨਾ ਫਰਸ਼। ਇਹ ਤਾਂ ਸਭ ਕੁਛ ਮੇਰੇ ਕੋਲ ਨਹੀਂ ਹੈ, ਮੈਂ ਕਬੂਲ ਕਰਦਾ ਨਹੀਂ ਹੈ, ਲੇਕਿਨ ਇਹ ਨਹੀਂ ਮੈਂ ਕਬੂਲ ਕਰਦਾ ਮੇਰੇ ਕੋਲ ਕੁਛ ਵੀ ਨਹੀਂ ਹੈ। ਕੀ ਹੈ ਤੁਹਾਡੇ ਕੋਲ? ਨਾ ਸਾਜ਼ੋ, ਨਾ ਬਾਜ਼ੋ, ਨਾ ਫੌਜੋ, ਨਾ ਫਰਸ਼। ਖੁਦਾਵੰਦ ਬਖਸ਼ਣ ਦਈ ਐਸ਼ ਵਰਸ਼। ਮੇਰੇ ਹਿਰਦੇ 'ਚ ਖੁਦਾ ਬੈਠਾ ਹੈ, ਜਿਤਨੇ ਚਿਰ ਤੱਕ ਖੁਦਾ ਦਾ ਨੂਰ ਮੇਰੇ ਹਿਰਦੇ 'ਚ ਬੈਠਾ ਹੈ, ਮੈਂ ਹਾਰ ਨਹੀਂ ਮੰਨ ਸਕਦਾ। ਇਹ ਤਾਂ ਖੁਦਾ ਦੀ ਹਾਰ ਹੋ ਜਾਏਗੀ, ਮੈਂ ਨਹੀਂ ਮੰਨ ਸਕਦਾ। ਮੇਰਾ ਖੁਦਾ ਮੇਰੇ ਨਾਲ ਹੈ। ਹੁਣ ਧਿਆਨ ਦੇਣਾ, ਉਹਨਾਂ ਅਹਿਲਕਾਰਾਂ ਨੇ ਸਿਆਣਪ ਵਰਤੀ, ਤੁਸੀਂ ਸਾਨੂੰ ਇਤਨਾ ਹੀ ਲਿਖ ਕੇ ਦੇ ਦਿਓ, ਮੇਰੇ ਚਾਰ ਬੱਚੇ ਮਾਰ ਦਿੱਤੇ ਗਏ ਨੇ। ਅਸੀਂ ਇਸ ਨੂੰ ਆਧਾਰ ਬਣਾ ਕੇ 16 ਸਫਾਈ ਦਾ ਰਸਤਾ ਲੱਭਦੇ ਹਾਂ। ਹੁਣ ਸਤਿਗੁਰਾਂ ਨੇ ਜੋ ਅਹਿਲਕਾਰਾਂ ਨੂੰ ਕਿਹਾ ਅਤੇ ਔਰੰਗਜ਼ੇਬ ਨੂੰ ਲਿਖ ਕੇ ਭੇਜਿਆ, ਧਿਆਨ ਨਾਲ ਸੁਣਨਾ। ਸਤਿਗੁਰ ਕਹਿੰਦੇ ਨੇ, ਚਾਹ ਸ਼ੁੱਧ ਕੇ ਚੋਂ ਬੱਚ ਗਾਂ ਕੁਛਤਾ ਚਾਹ। ਕੀ ਹੋਇਆ? ਤੁਸੀਂ ਮੇਰੇ ਚਾਰ ਬੱਚੇ ਮਾਰ ਦਿੱਤੇ, ਕੀ ਹੋਇਆ? ਚਾਹ ਸ਼ੁੱਧ ਕੇ ਚੋਂ ਬੱਚ ਗਾਂ ਕੁਛਤਾ ਚਾਰ, ਇਹ ਸਤਿਗੁਰਾਂ ਦੀ ਆਪਣੀ ਬਾਣੀ ਹੈ, ਸ੍ਰੀ ਮੁਖਵਾਕ ਪਾਤਸ਼ਾਹੀ 10ਵੀਂ ਜ਼ਫਰਨਾਮਾ। ਚਾਹ ਸ਼ੁੱਧ ਕੇ ਚੋਂ ਬੱਚ ਗਾਂ ਕੁਛਤਾ ਚਾਰ, ਕਿ ਬਾਕੀ ਬਮਾਨ ਦਸਤ ਪੇਚੀਦਾ ਮਾਰ, ਅਜੇ ਪੇਚੀਦਾ ਸੱਪ ਮੌਜੂਦ ਹੈ। ਪਤਾ ਹੈ ਸੱਪ ਕਿਉਂ ਕਹਿੰਦੇ ਨੇ? ਉਹਨਾਂ ਦਿਨਾਂ 'ਚ ਮੁਗਲ ਸਿੱਖਾਂ ਨੂੰ ਸੱਪ ਹੀ ਕਹਿੰਦੇ ਸਨ। ਇਹ ਮਾਰ ਮੀ ਰਫਤੀ, ਇਹ ਮਾਰ ਮੀ ਆਮਦ, ਇਹ ਸੱਪ ਆ ਰਿਹਾ, ਇਹ ਸੱਪ ਜਾ ਰਿਹਾ। ਸਿੱਖ ਨੂੰ ਸਿੱਖ ਨਹੀਂ ਕਹਿੰਦੇ ਸਨ, ਮਾਰ ਕਹਿੰਦੇ ਸਨ। ਮਹਾਰਾਜ ਕਹਿੰਦੇ ਨੇ, ਅਸੀਂ ਜ਼ਾਲਮ ਦੇ ਲਈ, ਦੁਸ਼ਟ ਦੇ ਲਈ ਜ਼ਹਿਰ ਹਾਂ, ਅਸੀਂ ਮਜ਼ਲੂਮ ਦੇ ਲਈ, ਅਸੀਂ ਦੇਸ਼ ਦੇ ਲਈ ਅੰਮ੍ਰਿਤ ਹਾਂ। ਅਸੀਂ ਅੰਮ੍ਰਿਤ ਵੀ ਹਾਂ, ਅਸੀਂ ਜ਼ਹਿਰ ਵੀ ਹਾਂ। ਚਾਹ ਸ਼ੁੱਧ ਕੇ ਚੋਂ ਬੱਚੇ ਗਾਂ ਕੁਛਤਾ ਚਾਰ, ਕਿ ਬਾਕੀ ਬਮਾਨ ਦਸਤ ਪੇਚੀ ਦਾ ਮਾਰ, ਚੇ ਮਰਦੀ ਕੇ ਅਫਗਰ ਖਾਮੋਸ਼ਾਂ ਕੋ ਨੀ, ਕਿ ਆਤਿਸ਼ ਦਾ ਮਾਰਾਂ ਫਿਰੋਜ਼ਾਂ ਕੋ ਨੀ। ਸਤਿਗੁਰ ਦਾ ਹੌਸਲਾ ਦੇਖੋ, ਕੀ ਹੋਇਆ? ਔਰੰਗਜ਼ੇਬ ਤੇ ਉਹਦੇ ਅਹਿਲਕਾਰੋ, ਸੁਣ ਲਓ, ਤੁਸੀਂ ਮੇਰੇ ਚਾਰ ਬੱਚੇ ਮਾਰ ਦਿੱਤੇ। ਇਹ ਤੇ ਚਾਰ ਚਿਨਗਾਰੀਆਂ ਬੁਝਾਈਆਂ ਨੇ, ਸ਼ੋਲੇ ਤੇ ਭੜਕ ਉੱਠੇ, ਇਹ ਸ਼ੋਲੇ ਤੁਹਾਨੂੰ ਜਲਾ ਕੇ ਰੱਖ ਦੇਣਗੇ। ਅਹਿਲਕਾਰਾਂ ਨੇ ਅਦਕੀ ਹੱਥ ਜੋੜੇ ਨੇ ਤੇ ਸਜਦਾ ਵੀ ਕੀਤਾ। ਮਹਾਰਾਜ, ਇੱਕ ਆਖਰੀ ਵਚਨ, ਉਹ ਇਹ, ਤੁਸੀਂ ਇਤਨਾ ਹੀ ਸਾਨੂੰ ਲਿਖ ਕੇ ਦੇ ਦਿਓ, ਸਿਰਫ ਇਤਨਾ ਹੀ, ਮੇਰੇ ਚਾਰ ਬੱਚੇ ਨਹੀਂ ਰਹੇ, ਹੋਰ ਕੁਛ ਵੀ ਨਾ ਲਿਖੋ, ਬਾਕੀ ਨੁਕਤਾ ਨਿਗਾਹ ਅਸੀਂ ਲਵਾਂਗੇ, ਔਰੰਗਜ਼ੇਬ ਨਾਲ ਗੱਲ ਅਸੀਂ ਕਰਾਂਗੇ, ਬਾਦਸ਼ਾਹ ਸਲਾਮਤ ਨਾਲ ਗੱਲ ਅਸੀਂ ਕਰਾਂਗੇ। ਹੁਣ ਸਤਿਗੁਰ ਨੇ ਜਿਸ ਢੰਗ ਨਾਲ ਤਸਲੀਮ ਕੀਤਾ ਹੈ, ਬੜੇ ਧਿਆਨ ਨਾਲ ਸੁਣਨਾ। ਮਹਾਰਾਜ ਕਹਿੰਦੇ ਨੇ, ਸੰਗੇ ਬਦਗੋ ਗਰ ਅਗਰ ਕਾਸਾ ਏ ਜ਼ਰੀ ਸ਼ਿਕੰਦ। ਬੜੇ ਧਿਆਨ ਨਾਲ ਸੁਣਨਾ। ਜ਼ਰੀ ਕਹਿੰਦੇ ਨੇ ਸੋਨੇ ਨੂੰ, ਕਾਸਾ ਕਹਿੰਦੇ ਨੇ ਪਿਆਲੇ ਨੂੰ, ਸੰਗ ਕਹਿੰਦੇ ਨੇ ਪੱਥਰ ਨੂੰ। ਸੰਗ ਦਿਲ, ਇਹ ਤੇ ਪੱਥਰ ਦਿਲ ਹੈ, ਸੰਗ ਪੱਥਰ ਨੂੰ ਕਹਿੰਦੇ ਨੇ ਫਾਰਸੀ ਦੇ ਵਿੱਚ। ਕਾਸਾ ਪਿਆਲੇ ਨੂੰ ਕਹਿੰਦੇ ਨੇ, ਜ਼ਰੀ ਸੋਨੇ ਨੂੰ ਕਹਿੰਦੇ ਨੇ, ਸੀਮੀ ਚਾਂਦੀ ਨੂੰ ਕਹਿੰਦੇ ਨੇ। ਮਹਾਰਾਜ ਕਹਿੰਦੇ ਨੇ, ਸੰਗੇ ਬਦਗੋ ਗਰ ਅਗਰ ਕਾਸਾ ਏ ਜ਼ਰੀ ਸ਼ਿਕੰਦ। ਬਦ ਕਲਾਮ ਮਨੁੱਖ, ਦੁਸ਼ਟ ਮਨੁੱਖ ਇੱਕ ਵਜ਼ਨੀ ਪੱਥਰ ਚੁੱਕ ਕੇ, ਗਰ ਅਗਰ ਕਾਸਾ ਏ ਜ਼ਰੀ ਸ਼ਿਕੰਦ, ਇੱਕ ਜ਼ਾਲਮ ਮਨੁੱਖ ਵਜ਼ਨੀ ਪੱਥਰ ਚੁੱਕ ਕੇ ਸੋਨੇ ਦੇ ਪਿਆਲੇ ਨੂੰ ਤੋੜਨਾ ਚਾਹੇ, ਮੈਂ ਮੰਨਦਾ ਸੋਨੇ ਦਾ ਪਿਆਲਾ ਟੁੱਟ ਜਾਏਗਾ, ਪੱਥਰ ਨਹੀਂ ਟੁੱਟੇਗਾ। ਔਰੰਗਜ਼ੇਬ ਤੇ ਉਹਦੇ ਅਹਿਲਕਾਰੋ, ਇੱਕ ਗੱਲ ਸੁਣ ਲਓ, ਟੁੱਟ ਕੇ ਵੀ ਸੋਨੇ ਦੇ ਪਿਆਲੇ ਦੀ ਕੀਮਤ ਕੋਈ ਘਟਣੀ ਨਹੀਂ, ਨਾ ਟੁੱਟ ਕੇ ਵੀ ਪੱਥਰ ਦੀ ਕੀਮਤ ਕੋਈ ਵਧਣੀ ਨਹੀਂ, ਟੁੱਟ ਕੇ ਵੀ ਇਤਿਹਾਸ ਮੇਰੇ ਬੱਚਿਆਂ ਨੂੰ ਸ਼ਹੀਦ ਆਖੇਗਾ, ਨਾ ਟੁੱਟ ਕੇ ਵੀ ਔਰੰਗਜ਼ੇਬ ਇਤਿਹਾਸ ਤੈਨੂੰ ਜ਼ਾਲਮ। ਉਹਨਾਂ ਤਿੰਨ ਅਹਿਲਕਾਰਾਂ ਨੇ ਸਜਦਾ ਕੀਤਾ ਹੈ ਕਿ ਰੂਹੇ ਜ਼ਮੀਨ ਦੇ ਵਿੱਚ ਪਹਿਲੀ ਦਫ਼ਾ ਇੱਕ ਐਸਾ ਔਲੀਆ ਦੇਖ ਰਿਹਾ ਜੋ ਬਿਲਕੁਲ ਅੱਲਾਹ ਦਾ ਹੀ ਰੂਪ ਹੈ, ਅੱਲਾਹ ਦਾ ਹੀ ਰੂਪ ਹੈ। ਸ਼ਾਇਦ ਆਪ ਨੂੰ ਪਤਾ ਹੋਵੇ 52 ਕਵੀਆਂ ਦੇ ਚੋਂ ਕਵੀ ਜਮਾਲ ਹੁਸੈਨ ਵੀ ਸਨ, ਉਹਨਾਂ ਨੇ ਰੁਬਾਈ ਵਿੱਚ ਕਹਿ ਦਿੱਤਾ ਹੈ, ਤਜੱਲਾ ਤੇਰੀ ਜ਼ਾਤ ਕਾ ਸੂ ਬਸੂ ਹੈ, ਜਿਧਰ ਦੇਖਤਾ ਹੂੰ ਉਧਰ ਤੂੰ ਹੀ ਤੂੰ ਹੈ, ਦੀਦਾਰੇ ਖੁਦਾ ਗਰ ਨਹੀਂ ਜਿਸਨੇ ਦੇਖਾ, ਗੋਬਿੰਦ ਸਿੰਘ ਕੋ ਦੇਖੋ ਵਹੀ ਹੂ ਬਹੂ ਹੈ। ਜਮਾਲ ਹੁਸੈਨ ਤੇ ਇੱਥੇ ਤੱਕ ਕਹਿੰਦਾ। ਉਹਨਾਂ ਤਿੰਨ ਅਹਿਲਕਾਰਾਂ ਨੇ ਵੀ ਕਹਿ ਦਿੱਤਾ, ਤੁਸੀਂ ਐਸੇ ਔਲੀਆ ਹੋ, ਅੱਲਾ ਦੀ ਝਲਕ ਮਿਲਦੀ ਹੈ ਤੁਹਾਡੇ ਕੋਲੋਂ, ਅੱਲਾ ਦੀ ਝਲਕ ਮਿਲਦੀ ਹੈ। ਇਸ ਸੰਬੰਧ ਵਿੱਚ ਸਵਾਨੇ ਉਮਰੀ ਦੇ ਵਿੱਚ ਜੋ ਲਾਲਾ ਦੌਲਤ ਰਾਏ ਨੇ ਲਿਖਿਆ ਔਰ ਅਲਾ ਯਾਰ ਖਾਂ ਨੇ ਲਿਖਿਆ ਔਰ ਕਵੀ ਸੰਤੋਖ ਸਿੰਘ ਨੇ ਲਿਖਿਆ, ਇਹ ਮੈਂ ਬਾਕੀ ਹਾਜ਼ਰੀਆਂ ਦੇ ਵਿੱਚ ਤੁਹਾਡੇ ਸਾਹਮਣੇ ਜੋ ਹੈ ਸਪਸ਼ਟ ਕਰਨ ਦੀ ਕੋਸ਼ਿਸ਼ ਕਰਾਂਗਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਅਮਰ ਦੇਨ ਨੂੰ ਅਸੀਂ ਢੰਗ ਨਾਲ ਉਜਾਗਰ ਨਹੀਂ ਕਰ ਸਕੇ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਜੋ ਅਫਗਾਨਿਸਤਾਨ ਦਾ ਹਾਲ ਹੋਇਆ, ਤੁਰਕਮੇਨਿਸਤਾਨ, ਉਜ਼ਬੇਕਿਸਤਾਨ, ਈਰਾਨ ਦਾ ਹਾਲ ਹੋਇਆ, ਇਹੀ ਹਾਲ ਹਿੰਦੁਸਤਾਨ ਦਾ ਹੋਣਾ ਸੀ। ਇੱਥੇ ਵੀ ਇੱਕ ਰਹਿ ਜਾਣਾ ਸੀ, ਦੂਜੇ ਤੀਜੇ ਚੌਥੇ ਨਹੀਂ ਆਉਣੇ ਸਨ। ਕਵੀ ਸੰਤੋਖ ਸਿੰਘ ਜੀ ਦਾ ਛੰਦ ਸਰਵਨ ਕਰ ਲਓ, ਮੈਂ ਸਮਾਪਤੀ ਕਰਾਂ। ਉਹ ਕਹਿੰਦੇ ਨੇ ਛਾਏ ਜਾਤੀ ਏਕਤਾ ਇੱਕੋ ਹੀ, ਜਿਵੇਂ ਅਫਗਾਨਿਸਤਾਨ ਦੇ ਤਮਾਮ ਹਿੰਦੂ ਨਿਕਲ ਆਏ, ਸਿੱਖ ਨਿਕਲ ਆਏ, ਇਤਿਹਾਸਕ ਸਥਾਨ ਵੀ ਰਹਿ ਗਏ, ਇੱਕੋ ਹੀ, ਦੂਜੇ ਨੂੰ ਬਰਦਾਸ਼ਤ ਹੀ ਨਹੀਂ ਕਰਨਾ, ਦੂਜੇ ਨੂੰ ਕਬੂਲ ਨਹੀਂ ਕਰਨਾ। ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, ਹੋਵਤ ਕੁਚੇਲਤਾ ਕਤੇ ਬਨ ਕੁਰਾਨ ਕੀ, ਪਾਪ ਹੀ ਪਰਪਕ ਜਾਤੇ ਧਰਮ ਦਸਕ ਜਾਤੇ ਪਰਨ ਗਰਕ ਜਾਤੇ ਸਹਿਤ ਵਿਧਾਨ ਕੀ, ਦੇਵੀ ਦੇਵ ਦੇਹੁਰੇ ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਵੇਦਨ ਪੁਰਾਨ ਕੀ। ਇਹ ਜੋ ਵੇਦਾਂ ਦੀ ਕਥਾ ਹੈ, ਰਾਮਾਇਣ ਦੀ ਕਥਾ ਹੈ, ਗੀਤਾ ਦੀ ਕਥਾ ਹੈ, ਇਹ ਦੇਵੀ ਦੇਵਤਾਵਾਂ ਦੇ ਜੋ ਗੀਤ ਨੇ, ਮੰਦਰ ਤੇ ਗੁੰਬਦ, ਦੇਵੀ ਦੇਵ ਦੇਵਰੇ ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ, ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤ ਨਾ ਹੋਤੀ ਜੋਪੇ ਕਰਣਾ ਨਿਧਾਨ ਕੀ। ਇਹ ਬਖਸ਼ਿਸ਼ ਭਰੀ ਮੂਰਤੀ ਜੇ ਨਾ ਆਉਂਦੀ, ਨਾ ਭਾਰਤ ਵਿੱਚ ਬੌਧ ਧਰਮ ਆਉਣਾ ਸੀ, ਨਾ ਜੈਨ ਧਰਮ, ਨਾ ਹਿੰਦੂ ਧਰਮ, ਇੱਕੋ ਹੀ। ਚਾਹੇ ਜਾਤੀ ਏਕਤਾ, ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਦੇਣ, ਉਹਨਾਂ ਦੀ ਬਖਸ਼ਿਸ਼ ਵੀ ਪਰਮਾਤਮਾ ਦੇ ਬਗੀਚੇ 'ਚ ਵੱਖ ਵੱਖ ਫੁੱਲ ਨੇ, ਇਹਨਾਂ ਨੂੰ ਖੜਨ ਦਿਓ, ਬਰਬਾਦ ਨਾ ਕਰੋ, ਇਹ ਸਭ ਫੁੱਲ ਨੇ। ਔਰ ਗੁਲਿਸਤਾਂ ਅਨੇਕਾਂ ਤਰ੍ਹਾਂ ਦੇ ਫੁੱਲਾਂ ਨਾਲ ਹੀ ਸ਼ੋਭਾ ਪਾਉਂਦਾ ਹੈ, ਪ੍ਰਭੂ ਦਾ ਸਜਾਇਆ ਹੋਇਆ ਬਗੀਚਾ, ਤੁਸੀਂ ਨੇਸ ਤੋਂ ਨਾਬੂਦ ਨਾ ਕਰੋ, ਇੱਕੋ ਹੀ ਫੁੱਲ ਰੱਖਣਾ ਹੈ, ਬਾਕੀਆਂ ਨੂੰ ਬਰਬਾਦ ਕਰਨਾ ਹੈ। ਮਹਾਰਾਜ ਕਹਿਣ ਲੱਗੇ ਮੈਂ ਨਹੀਂ ਹੋਣ ਦੇਣਾ, ਇਹ ਨਹੀਂ ਹੋਣ ਦੇਣਾ। ਇਹਦੇ ਸਤਿਗੁਰ ਦੀ ਕਾਮਯਾਬੀ ਅੱਜ ਅਸੀਂ ਦੇਖਦੇ ਹਾਂ, ਗੀਤਾ ਅਤੇ ਭਾਗਵਤ ਦੀ ਕਥਾ, ਅੱਜ ਅਸੀਂ ਦੇਖਦੇ ਹਾਂ ਦੇਵੀ ਦੇਵਤਾਵਾਂ ਦੇ ਮੰਦਰ, ਅਵਤਾਰਾਂ ਦੀ ਗੱਲ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਸਭ ਗੁਰੂ ਗੋਬਿੰਦ ਸਿੰਘ ਜੀ ਦੀ ਦੇਣ ਹੈ, ਉਹਨਾਂ ਦੀ ਬਖਸ਼ਿਸ਼ ਹੈ ਜੋ ਭਾਰਤ ਵਿੱਚ ਅੱਜ ਬਰਕਰਾਰ ਨੇ ਅਤੇ ਮੌਜੂਦ ਨੇ। ਬਾਕੀ ਰਹਿੰਦੀਆਂ ਵਿਚਾਰਾਂ ਦੂਜੇ ਸਮੇਂ 'ਚ, ਕਿਉਂਕਿ ਸਮੇਂ ਦੀ ਪਾਲਣਾ ਕਰਨਾ ਬੜਾ ਲਾਜ਼ਮੀ ਹੈ। ਬਹੁਤ ਕੁਛ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਰੇ 52 ਕਵੀਆਂ ਨੇ, ਨੰਦ ਲਾਲ ਨੇ, ਕਵੀ ਕਾਲੀਦਾਸ ਨੇ, ਕਵੀ ਹੰਸ ਰਾਮ ਨੇ, ਔਰ ਇਸ ਤੋਂ ਇਲਾਵਾ ਲਾਲਾ ਦੌਲਤ ਰਾਏ ਨੇ, ਔਰ ਫਿਰ ਅਲਾ ਯਾਰ ਖਾਂ ਜੋਗੀ ਨੇ, ਬਹੁਤ ਕੁਛ ਲਿਖਿਆ ਹੈ, ਬਹੁਤ ਕੁਛ ਲਿਖਿਆ, ਕੁਛ ਸਫ਼ੇ ਕੁਛ ਪੰਨੇ, ਸਮੇਂ ਦੀ ਗਤੀ ਦੇ ਮੁਤਾਬਕ ਦਾਸ ਤੁਹਾਡੇ ਸਾਹਮਣੇ ਰੱਖੇਗਾ। ਅੰਦਾਜ਼ਨ 12 ਤਰੀਕ ਤੱਕ ਦਾਸ ਨੇ ਤੁਹਾਡੇ ਚਰਨ ਪਰਸਨੇ ਨੇ। ਇੱਥੇ ਹੀ ਸਮਾਪਤੀ। ਬਾਰ ਬਾਰ ਸਾਰਿਆਂ ਦਾ ਸ਼ੁਕਰਾਨਾ, ਧੰਨਵਾਦ, ਬੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।